श्री गुरु हर गोबिंद जी प्रभ जोदा बलवान शोक बिलंद तुरंग को चढ़ै प्रीत को ठान।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत वड्डे भाग हन नौवें पातशाह तिलक जंजू दे राखे धन गुरु तेग बहादुर साहब महाराज जी दे पावन पवित्र इतिहासक स्थान ते दसां पातशाहियां दी आत्मक जागदी जोत जाहरां जहूर हाजरां हजूर सर्व कला भरपूर सतगुर बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन भीना निज कर आवै गो। धन धन श्री गुरु ग्रंथ साहिब सच्चे पातशाह जी दे पवित्र चरणा कमलां च संध्या वेले दे दीवाना च हाजरियां भर के मेरी पीरी दे मालक सतगुरु छेवें पातशाह श्री गुरु हरगोबिंद साहब जी दी पवित्र पावन कथा बहुत ही अदब सत्कार श्रद्धा भावना सहित सरवण कर रहे। गरीब नवाज दया निध सतगुरु श्री हरगोबिंदपुरा नगर वसा रहे ने बहुत सारे मजदूर कारीगर सतगुरां ने लाए ने जो दिन प्रतिदिन लगातार मेहनत करके नगर वसा रहे ने सतगुरां दे रहण वास्ते सोहणे मंदर मकान चिण दित्ते गए ने। तो जदों सतगुरु सच्चे पातशाह जी ने केरड दे घर वाली जगह वेखी आख्या कि इहदा भी निशान इत्थे ना रहे दी जड़ ना रहे जड़ पुट दिओ और इस जगह दे उत्ते एक मस्जिद बना दिओ मसीत बना दिओ ता जो आउण वाले समय च केरड़ दा परिवार जां उहदे कोई साख संबंधी आ के इस जगह ते दावा ना कर सकन। सतगुरां दे हुक्म दी पालना करदिआं मसंदा ने उसे वक्त उस जगह दे उत्ते एक मसीत दी रचना शुरू कर दित्ती। जिस ढंग दे नाल मुसलमानी मस्जिदां बनदियां हन उसे तरीके नाल उसे ढंग नाल ये मस्जिद बनाई है क्योंकि सतगुरां दे मुरीद पैंदे खां वर्गे मुसलमान भी सन। पैंदे खां ने बेनती की सी महाराज साडे वास्ते भी कोई नमाज पढ़न वास्ते मस्जिद बनाई जाए इस नगर विच। तो पैंदे खां दे वास्ते महाराज जी ने मसीत बनाई उहनूं गुरु की मसीत कहिंदे हन। इस प्रकार नाल नगर वस रहा है। इधर सतगुरु सच्चे पातशाह जी महाराज जी एक वधिया घोड़ा चाहुंदे ने अपनी सवारी वास्ते मिल नहीं रहा। पछम दिशा तो संगतां आईयां ने उन्हां सिखां विचों एक भाई सपागा शाहूकार सिख है उन्हें पांच घोड़े खरीदे ने हर एक घोड़े का लख रुपया मुल है। पांच घोड़े खरीद के सतगुरां दे चरणां विच लिया के महाराज जी नूं भेट कीते। सतगुरां बड़ियां खुशियां कीतियां भाई सपागे ते क्योंकि ये जिहड़े पांच घोड़े आए ने बड़े कीमती हन और सतगुरु जी इहो जिहे घोड़े चाहुंदे सी अपनी सवारी वास्ते क्योंकि सतगुरां दा घोड़ा जंग दे मैदान विच शहीदी पा चुका सी। उहो जिहा घोड़ा सतगुरां नूं दुबारा मिल नहीं सी रहा पर इन्हां घोड़िआं नूं वेख के महाराज जी दे मन दी तसल्ली होई है। इस प्रकार नाल पछम दिशा तो आईयां संगतां ते मेहर दृष्टि करके सतगुरां ने संगत नूं विदा कीता है और आप सतगुरु जी श्री हरगोबिंदपुरे नगर विच निवास कर रहे ने। आओ मन बिरतियां एकागर करिए सतगुरां दा पावन पवित्र इतिहास सरवण करन तों पहलां गुरु चरणां च हाजरी लवाउंदे आखीए जी सतनाम
श्री वाहेगुरु साहिब जीओ।
सतनाम
श्री वाहेगुरु साहिब जीओ। दोएरा श्री गुरु हरगोबिंद जी ਪ੍ਰਭ ਜੋਧਾ ਬਲਵਾਨ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ, ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਜੋ ਆਪ ਪਰਮੇਸ਼ਵਰ ਹਨ, ਆਪ ਅਕਾਲ ਪੁਰਖ ਹਨ, ਯੋਧੇ ਹਨ, ਬਲਵਾਨ ਹਨ।
ਸ਼ੋਕ ਬਿਲੰਦ ਤੁਰੰਗ ਕੋ ਚੜੈ ਪ੍ਰੀਤ ਕੋ ਥਾਨ।
ਸਤਿਗੁਰਾਂ ਦੇ ਮਨ ਦੇ ਵਿਚ ਬੜਾ ਭਾਰੀ ਸ਼ੌਕ ਹੈ। ਜਿਹੜੇ ਉਹ ਪੰਜ ਘੋੜੇ ਆਏ ਨੇ, ਉਹਨਾਂ ਘੋੜਿਆਂ ਵਿਚੋਂ ਇਕ ਘੋੜਾ ਪਰਖ ਕੇ ਆਪਣੇ ਵਾਸਤੇ ਕੱਢਣਾ ਚਾਹੁੰਦੇ ਨੇ, ਔਰ ਉਹਦੇ ਤੇ ਸਤਿਗੁਰੂ ਜੀ ਚੜਨ ਵਾਸਤੇ ਮਨ ਚ ਉਤਸ਼ਾਹਿਤ ਹੋ ਰਹੇ ਨੇ। ਸਤਿਗੁਰਾਂ ਦੇ ਮਨ ਦੇ ਵਿਚ ਘੋੜੇ ਤੇ ਸਵਾਰੀ ਕਰਨ ਦੀ ਬੜੀ ਭਾਰੀ ਪ੍ਰੀਤ ਹੈ।
ਕਿਉਂ ਪਈ ਪੰਜ ਪਵੰਗਮ ਲਗੇ ਤਬੇਲੇ।
ਇਹ ਪੰਜ ਪਵੰਗਮ, ਪਵੰਗਮ ਨਾਮ ਹੈ ਘੋੜਿਆਂ ਦਾ। ਇਹ ਪੰਜ ਘੋੜੇ ਨੇ ਜਿਹੜੇ ਸਤਿਗੁਰਾਂ ਦੇ ਤਬੇਲੇ ਵਿਚ ਆਏ ਹਨ।
ਸੇਵਕ ਲਾਗੇ ਕਰਨ ਸੁਹੇਲੇ।
ਔਰ ਜਿਹੜੇ ਸਤਿਗੁਰਾਂ ਦੇ ਸੇਵਾਦਾਰ ਨੇ, ਜਾਣ ਕੇ ਕਿ ਸਤਿਗੁਰਾਂ ਦੇ ਘੋੜੇ ਨੇ, ਮਹਾਰਾਜ ਜੀ ਦੀ ਸਵਾਰੀ ਵਾਸਤੇ ਆਏ ਨੇ, ਇਸ ਕਰਕੇ ਜਿਹੜੇ ਸੇਵਾਦਾਰ ਨੇ ਨਾ, ਘੋੜਿਆਂ ਦੀ ਸੇਵਾ ਕਰਨ ਲੱਗੇ ਨੇ, ਇਹਨਾਂ ਘੋੜਿਆਂ ਦੀ ਮਾਲਿਸ਼ ਕਰਦੇ ਨੇ, ਖਰਖਰਾ ਕਰਦੇ ਨੇ ਘੋੜਿਆਂ ਦੇ ਉੱਤੇ, ਔਰ ਇਹਨਾਂ ਘੋੜਿਆਂ ਨੂੰ ਚੰਗੀ ਵਧੀਆ ਖੁਰਾਕ ਖਾ ਖਵਾ ਕੇ ਇਹਨਾਂ ਨੂੰ ਬਲੀ ਕਰ ਰਹੇ ਹਨ।
ਪੁਨ ਸਤਿਗੁਰ ਇੱਕ ਇੱਕ ਫਿਰ ਵਾਯੋ।
ਫਿਰ ਸਤਿਗੁਰਾਂ ਨੇ ਪੰਜਾਂ ਘੋੜਿਆਂ ਦੀ ਪਰਖ ਕੀਤੀ ਵੀ ਕਿਹੜੇ ਘੋੜੇ ਤੇ ਸਤਿਗੁਰੂ ਜੀ ਆਪ ਸਵਾਰ ਹੋਣ। ਪੰਜੇ ਘੋੜੇ ਬੜੇ ਵਧੀਆ ਸੀ, ਪਰ ਸਤਿਗੁਰੂ ਜੀ ਉਹਨਾਂ ਪੰਜਾਂ ਘੋੜਿਆਂ ਨੂੰ ਫਰਵਾ ਕੇ ਵੇਖਦੇ ਨੇ। ਇੱਕ ਇੱਕ ਘੋੜਾ ਮਹਾਰਾਜ ਜੀ ਨੇ ਫਰਵਾ ਕੇ ਟਰਵਾ ਕੇ ਵੇਖਿਆ ਹੈ।
ਫੰਦ ਤੇ ਚੰਚਲ ਬੇਗ ਤਵਾਯੋ।
ਘੋੜੇ ਬੜੇ ਚੰਚਲ ਸਨ, ਬਲਵਾਨ ਹਨ, ਔਰ ਬੜੀ ਤੇਜ਼ੀ ਦੇ ਨਾਲ ਚੱਲਦੇ ਨੇ, ਬੜੀ ਤੇਜ਼ੀ ਦੇ ਨਾਲ ਟੁਰਦੇ ਨੇ।
ਤਿੰਨ ਪੰਚੋਂ ਮੈਂ ਇੱਕ ਪਲੇਰੋ।
ਉਹਨਾਂ ਪੰਜਾਂ ਘੋੜਿਆਂ ਚੋਂ ਇੱਕ ਘੋੜਾ ਸਤਿਗੁਰਾਂ ਨੂੰ ਪਸੰਦ ਆਇਆ। ਘੋੜੇ ਤਾਂ ਪੰਜੇ ਬੜੇ ਕੀਮਤੀ, ਲੱਖ ਲੱਖ ਰੁਪਈਏ ਦੀ ਲਾਗਤ ਦੇ ਸਨ, ਪਰ ਇੱਕ ਘੋੜਾ, ਮੰਨ ਲਓ ਜਿਹਦਾ ਇਸ ਤਰ੍ਹਾਂ ਕਹਿ ਲਈਏ ਵੀ ਇੱਕ ਘੋੜੇ ਦੇ ਭਾਗ ਸਵੱਲੇ ਹੋਏ, ਜਿਹੜਾ ਸਤਿਗੁਰਾਂ ਦੀ ਸੇਵਾ ਵਿੱਚ ਲੱਗਣਾ ਸੀ। ਉਹਨਾਂ ਪੰਜਾਂ ਘੋੜਿਆਂ ਚੋਂ ਇੱਕ ਘੋੜਾ ਗੁਰੂ ਹਰਗੋਬਿੰਦ ਸਾਹਿਬ ਨੇ ਪਸੰਦ ਕੀਤਾ ਹੈ, ਇੱਕ ਘੋੜਾ ਸਤਿਗੁਰਾਂ ਦੇ ਮਨ ਨੂੰ ਲੱਗਾ ਹੈ।
ਚੰਚਲ ਬਲ ਮੈਂ ਬੇਗ ਬਡੇਰੋ।
ਉਹ ਘੋੜਾ ਬੜਾ ਚੰਚਲ ਹੈ, ਔਰ ਬੜੇ ਵੇਗ ਨਾਲ ਚੱਲਦਾ ਹੈ, ਬੜੀ ਤੇਜ਼ੀ ਨਾਲ ਚੱਲਦਾ, ਔਰ ਉਹਦੇ ਚ ਬੜਾ ਭਾਰੀ ਬਲ ਭਰਿਆ ਹੋਇਆ ਹੈ।
ਸ਼੍ਰੀ ਹਰਗੋਬਿੰਦ ਆਪ ਚੜਨ ਕੋ।
ਉਹਨਾਂ ਘੋੜਿਆਂ ਵਿੱਚੋਂ ਇੱਕ ਘੋੜਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਚੜਨ ਵਾਸਤੇ ਚੁਣ ਲਿਆ ਵੀ ਇਹਦੇ ਤੇ ਅਸੀਂ ਸਵਾਰੀ ਕਰਿਆ ਕਰਾਂਗੇ, ਇਹਦੇ ਤੇ ਅਸੀਂ ਸਵਾਰ ਹੋਇਆ ਕਰਾਂਗੇ। ਇੱਦਾਂ ਇੱਕ ਘੋੜਾ ਸਤਿਗੁਰਾਂ ਨੇ ਆਪਣੇ ਚੜਨ ਵਾਸਤੇ ਚੁਣਿਆ ਹੈ।
ਰਖਵਾਇਓ ਕੈ ਸ਼ੁਸ਼ਟ ਬਰਨ ਕੋ।
ਬੜਾ ਵਧੀਆ ਰੰਗ ਸੀ ਘੋੜੇ ਦਾ, ਰੰਗ ਬੜਾ ਸੁੰਦਰ ਹੈ, ਚਮਕਦਾ ਹੈ ਘੋੜੇ ਦਾ ਰੰਗ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਵਾਸਤੇ ਰਖਵਾ ਲਿਆ।
ਜੀਨ ਜਿਹੜਾ ਉਹ ਜਰੇ ਜਵਾਹਰ।
ਬੜੇ ਸੋਹਣੀ ਕਾਠੀ ਉਸ ਘੋੜੇ ਤੇ ਪਾਉਣ ਵਾਸਤੇ, ਜਿਹੜੀ ਕਾਠੀ ਹੈ ਸਤਿਗੁਰਾਂ ਨੇ ਜਿਸ ਕਾਠੀ ਤੇ ਬੈਠਣਾ ਹੈ, ਉਹ ਕਾਠੀ ਬੜੀ ਸੁੰਦਰ ਹੈ। ਜ਼ੀਨ ਨਾਮ ਹੈ ਕਾਠੀ ਦਾ, ਉਹਦੇ ਚ ਬੜੇ ਕੀਮਤੀ ਜੜਾਊ ਜੜੇ ਹੋਏ, ਬੜੇ ਸੋਹਣੇ ਕੀਮਤੀ ਹੀਰੇ ਤੇ ਨਗ ਉਸ ਕਾਠੀ ਵਿਚ ਜੜੇ ਹੋਏ ਚਮਕਦੇ ਹਨ।
ਜਬਰੇ ਦੇਵ ਜਗਮਗ ਜਿਸ ਜ਼ਾਹਰ।
ਬੜੇ ਸੋਹਣੇ ਜ਼ਵੇਹਰ ਜ਼ਬਰ ਉਹ ਚਮਕਦੇ ਨੇ, ਜਗਮਗ ਜਗਮਗ ਕਰਦੇ ਹਨ।
ਸੁੰਦਰ ਕੋਲਦਾਰ ਬਰ ਹੀਰੇ।
ਬੜੇ ਸੋਹਣੇ ਕੋਰਦਾਰ ਹੀਰੇ, ਜਿਨ੍ਹਾਂ ਦੀਆਂ ਕੋਰਾਂ ਕੱਢੀਆਂ ਹੋਈਆਂ, ਬੜੇ ਬੜੇ ਤਿੱਖੇ ਨੇ, ਕੋਰਾਂ ਕੱਢ ਕੇ ਬੜੀ ਕਢਾਈ ਕੱਢ ਕੇ ਉਹ ਹੀਰੇ ਕਾਠੀ ਦੇ ਵਿਚ ਲਾਏ ਹੋਏ ਨੇ, ਬੜੇ ਸੁੰਦਰ ਨੇ।
ਯੋਗ ਥਾਨ ਕੇ ਜਾਨਤ ਚੀਰੇ।
ਔਰ ਯੋਗ ਸਥਾਨ ਵਾਸਤੇ ਹੀਰਿਆਂ ਦੀ ਵੀ ਚਰਾਈ ਹੁੰਦੀ ਹੈ ਨਾ, ਚੀਰ ਕੇ ਲਾਏ ਜਾਂਦੇ ਨੇ ਹੀਰਿਆਂ ਨੂੰ, ਕੱਟ ਕੇ ਕਟਰ ਦੇ ਨਾਲ, ਫਿਰ ਜਿੱਥੇ ਜਿਹੜੇ ਹਿਸਾਬ ਨਾਲ ਜਿੱਥੇ ਲਾਣਾ ਉਸੇ ਹਿਸਾਬ ਨਾਲ ਉਹਨੂੰ ਕੱਟਦੇ ਨੇ। ਕਹਿੰਦੇ ਇਸ ਪ੍ਰਕਾਰ ਦੇ ਨਾਲ ਜਿਹੜੇ ਕਟਰਾਂ ਦੇ ਨਾਲ ਕੱਟ ਕੇ ਉਹਨਾਂ ਹੀਰਿਆਂ ਨੂੰ ਯੋਗ ਸਥਾਨ ਵਾਸਤੇ ਚੀਰ ਕੇ ਵਿੱਚ ਜੜਿਆ ਹੋਇਆ।
ਅਪਰ ਅਜਾਇਬ ਜੁਗਤ ਬਣਿਓ ਹੈ।
ਹੋਰ ਵੀ ਬੜੇ ਅਜਾਇਬ, ਕਹਿੰਦੇ ਉਹ ਕਾਠੀ ਬੜੀ ਸੁੰਦਰ ਅਜਾਇਬ ਹੈ, ਬੜੀ ਕੀਮਤੀ, ਜਿਵੇਂ ਘੋੜਾ ਬੜਾ ਕੀਮਤੀ ਹੈ ਨਾ, ਇੱਦਾਂ ਕਈ ਲੱਖ ਰੁਪਈਏ ਦੀ ਤਾਂ ਕਾਠੀ ਹੈ ਜਿਹੜੀ ਉਸ ਘੋੜੇ ਤੇ ਪਾਉਣੀ ਹੈ। ਬਾਦਸ਼ਾਹ ਨੇ ਸਵਾਰ ਹੋਣਾ, ਬਾਦਸ਼ਾਹਾਂ ਦੇ ਬਾਦਸ਼ਾਹ ਨੇ ਸਵਾਰ ਹੋਣਾ, ਗੁਰੂ ਹਰਗੋਬਿੰਦ ਸਾਹਿਬ ਦੀ ਸਵਾਰੀ ਹੈ। ਕਹਿੰਦੇ ਘੋੜੇ ਦੀ ਕਾਠੀ ਬੜੀ ਕੀਮਤੀ ਅਜਾਇਬ, ਔਰ ਉਹਦੇ ਵਿੱਚ ਬੜੀ ਸੋਹਣੀ ਜੁਗਤੀ ਦੇ ਨਾਲ, ਢੰਗ ਦੇ ਨਾਲ ਉਹ ਕਾਠੀ ਬਣਾਈ ਹੋਈ ਹੈ।
ਸੋਵਰਨ ਸ਼ੋਭਤ ਸਵਰਨ ਸਨਿਓ
ਹੈ। ਬੜਾ ਸੋਹਣਾ ਰੰਗ ਹੈ ਉਹਦਾ ਸ੍ਰੇਸ਼ਟ, ਔਰ ਸਵਰਨ ਦੀ ਸੋਨੇ ਦੇ ਉੱਤੇ ਕਢਾਈ ਕੱਢੀ ਹੋਈ ਹੈ, ਸੋਨਾ ਜੜਿਆ ਹੋਇਆ ਕਾਠੀ ਦੇ ਉੱਤੇ। ਬਹੁਤ ਸੋਹਣੀ ਚਮਕਦਾਰ ਸੋਨੇ ਦੀ ਸਵਰਨ ਦੀ ਧਾਤ ਉਹ ਉੱਤੇ ਜੜੀ ਹੋਈ ਹੈ।
ਐਸੋ ਤੁਰੰਗ ਸੁਗਮ ਨੈ ਆਵੈ,
ਕਹਿੰਦੇ ਬੜਾ ਸੋਹਣਾ ਘੋੜਾ ਮਹਾਰਾਜ ਜੀ ਦੇ ਵਾਸਤੇ ਆਇਆ ਤੇ ਕਹਿੰਦੇ ਐਸਾ ਘੋੜਾ ਬਾਰ ਬਾਰ ਪ੍ਰਾਪਤ ਨਹੀਂ ਹੁੰਦਾ, ਸੌਖੇ ਢੰਗ ਨਾਲ ਸੌਖੇ ਤਰੀਕੇ ਨਾਲ ਇਹੋ ਜਿਹਾ ਘੋੜਾ ਚੰਗੀ ਵਧੀਆ ਨਸਲ ਦਾ ਪ੍ਰਾਪਤ ਨਹੀਂ ਹੁੰਦਾ।
ਜੋ ਸਤਿਗੁਰ ਕੇ ਮਨ ਮੈਂ ਭਾਵੈ,
ਜਿਹੜਾ ਸਤਿਗੁਰਾਂ ਦੇ ਮਨ ਨੂੰ ਭਾਵੇ ਇਹੋ ਜਿਹਾ ਘੋੜਾ ਕਿਤੇ ਸੌਖਾ ਮਿਲਦਾ? ਇਹੋ ਜਿਹਾ ਘੋੜਾ ਵੀ ਕਿਤੇ ਲੱਖਾਂ ਚੋਂ ਇੱਕ ਅੱਧਾ ਘੋੜਾ ਹੈ ਜਿਹੜਾ ਸਤਿਗੁਰਾਂ ਦੇ ਮਨ ਨੂੰ ਚੰਗਾ ਲੱਗਦਾ? ਇਹ ਜਿਹੜਾ ਘੋੜਾ ਆਇਆ ਲੱਖਾਂ ਵਿੱਚੋਂ ਇੱਕ ਹੈ, ਕਰੋੜਾਂ ਵਿੱਚੋਂ ਵੀ ਇੱਕ ਕਹਿ ਲਈਏ ਤੇ ਕੋਈ ਅੱਤ ਕਥਨੀ ਨਹੀਂ ਹੈ। ਕਹਿੰਦੇ ਇਹੋ ਜਿਹਾ ਕੀਮਤੀ ਘੋੜਾ ਹੈ ਜਿਹੜਾ ਸਤਿਗੁਰਾਂ ਵਾਸਤੇ ਆਇਆ, ਜਿਹੜਾ ਸਤਿਗੁਰਾਂ ਦੇ ਮਨ ਨੂੰ ਭਾ ਰਿਹਾ, ਇਹੋ ਜਿਹਾ ਘੋੜਾ ਵੀ ਕਹਿੰਦੇ ਸੌਖੇ ਢੰਗ ਨਾਲ ਨਹੀਂ ਮਿਲਦਾ।
ਕਰਿਓ ਹੁਕਮ ਆਨੋ ਕਰ ਤਿਆਰ,
ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਬਈ ਆਹ ਘੋੜਾ ਲਿਆਓ ਤਿਆਰ ਕਰਕੇ ਸਾਡੇ ਵਾਸਤੇ। ਪੰਜਾਂ ਘੋੜਿਆਂ ਚੋਂ ਨਾ ਘੋੜਾ ਛਾਂਟ ਲਿਆ, ਵੱਖਰਾ ਕਰ ਲਿਆ, ਜਿਹੜਾ ਸਤਿਗੁਰਾਂ ਦੇ ਮਨ ਨੂੰ ਚੰਗਾ ਲੱਗਾ। ਆਖਿਆ ਬਈ ਇਹਨੂੰ ਸਵਾਰ ਕੇ ਲਿਆਓ, ਇਹਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਲਿਆਓ, ਇਹਦੇ ਤੇ ਸਵਾਰੀ ਕਰਾਂਗੇ।
ਦਾਸਨ ਤਤ ਚਿਨਵਾਏ ਸ਼ਿੰਗਾਰ,
ਸਤਿਗੁਰਾਂ ਦੇ ਸੇਵਾਦਾਰਾਂ ਨੇ ਦਾਸਾਂ ਨੇ ਤਤ ਛਿਨ ਉਸੇ ਵੇਲੇ ਘੋੜੇ ਤੇ ਕੱਪੜਾ ਮਾਰਿਆ, ਖਰਖਰਾ ਮਾਰਿਆ, ਖਰਖਰਾ ਮਾਰ ਕੇ ਘੋੜੇ ਨੂੰ ਸਾਫ਼ ਸਵੱਛ ਕਰਕੇ ਉਹਦੇ ਤੇ ਜੀਨ ਪਾਈ ਹੈ, ਕਾਠੀ ਪਾਈ, ਬੜਾ ਸੋਹਣਾ ਦੁਸ਼ਾਲਾ ਉਹਦੇ ਤੇ ਸਜਾਇਆ ਹੈ।
ਰੇਸ਼ਮ ਡੋਰ ਗਏ ਕਰ ਆਨਿਓ,
ਰੇਸ਼ਮ ਦੀ ਡੋਰ ਪਾਈ ਸੀ ਘੋੜੇ ਦੇ ਗਲ ਵਿੱਚ। ਡੋਰ ਵੀ ਕੋਈ ਸਧਾਰਨ ਨਹੀਂ ਹੈ, ਰੇਸ਼ਮ ਦੀ ਡੋਰ ਕਹਿੰਦੇ ਘੋੜੇ ਦੇ ਗਲੇ ਚ ਪਾਈ ਹੈ ਤੇ ਸ਼ਿੰਗਾਰ ਕੇ ਰੇਸ਼ਮ ਦੀ ਡੋਰ ਸੇਵਾਦਾਰ ਨੇ ਹੱਥ ਚ ਫੜੀ ਹੋਈ ਔਰ ਘੋੜਾ ਲੈ ਕੇ ਮਹਾਰਾਜ ਜੀ ਵੱਲ ਆਏ ਨੇ।
ਤਨ ਭਾਗ ਜੁਤ ਸਭ ਨੇ ਜਾਣਿਓ,
ਸਭ ਨੇ ਜਾਣਿਆ ਕਿ ਘੋੜਾ ਤਨ ਭਾਗਾਂ ਵਾਲਾ ਹੈ, ਇਹਦੇ ਘੋੜੇ ਦੇ ਭਾਗ ਸਵੱਲੇ ਨੇ, ਜਿਹੜਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ।
ਤਨ ਕੋ ਵਰਨ ਦ੍ਰਿਪਤੇ ਸਭਾਂਤੇ,
ਘੋੜੇ ਦਾ ਜਿਹੜਾ ਸਰੀਰ ਦਾ ਵਰਣ ਹੈ ਨਾ ਰੰਗ, ਉਹ ਇਸ ਪ੍ਰਕਾਰ ਨਾਲ ਪ੍ਰਕਾਸ਼ਦਾ, ਏਦਾਂ ਉਹਦਾ ਪ੍ਰਕਾਸ਼ ਹੁੰਦਾ।
ਮਨੋ ਤਾਪਤਾ ਸੁੰਦਰ ਕਾਂਤਾ,
ਮਨ ਨੂੰ ਜਿਵੇਂ ਕੋਈ ਤਾਪਤਾ ਚਮਕਦਾ ਹੋਵੇ, ਜਿਵੇਂ ਕੋਈ ਤਾਪਤਾ ਚਮਕਦਾ, ਏਦਾਂ ਕਹਿੰਦੇ ਘੋੜਾ ਚਮਕਦਾ ਹੈ।
ਜੁਗਮ ਸ਼ਰੋਣ ਲੱਗ ਸੁੰਦਰ ਖਰੇ,
ਘੋੜੇ ਦੇ ਜਿਹੜੇ ਕੰਨ ਨੇ ਨਾ ਦੋਵੇਂ ਖੜੇ ਹੋਏ, ਇੱਕ ਘੋੜੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਕੰਨ ਸੱਜੇ ਖੱਬੇ ਡਿੱਗੇ ਰਹਿੰਦੇ ਨੇ, ਪਰ ਇਹ ਘੋੜੇ ਦੇ ਕੰਨ ਨੇ ਕਹਿੰਦੇ ਜੁੜੇ ਹੋਏ ਤੇ ਨਿਹੰਗ ਸਿੰਘ ਆਮ ਕਰਕੇ ਬਚਨ ਕਰਦੇ ਨੇ, ਕਹਿੰਦੇ ਘੋੜੇ ਦੇ ਕੰਨਾਂ ਦੇ ਵਿੱਚੋਂ ਜਿਹੜੀ ਹਵਾ ਨਿਕਲ ਕੇ ਸਵਾਰ ਦੇ ਮੂੰਹ ਤੇ ਪੈਂਦੀ ਹੈ ਨਾ, ਕਹਿੰਦੇ ਉਹ ਸੱਚਖੰਡ ਦੀ ਦਰਗਾਹੀ ਹਵਾ ਹੈ, ਇੰਨਾ ਪਿਆਰ ਕਰਦੇ। ਕਹਿੰਦੇ ਉਹ ਘੋੜੇ ਦੇ ਕੰਨ ਜੁੜੇ ਹੋਏ ਨੇ, ਜਿਹੜਾ ਸਤਿਗੁਰਾਂ ਵਾਸਤੇ ਆਇਆ, ਬੜੇ ਸੁੰਦਰ ਕੰਨ ਖੜੇ ਹਨ।
ਆਯੁਧ ਛਾਤੀ ਲੋਚਨ ਖਰੇ,
ਔਰ ਚੌੜੀ ਛਾਤੀ ਹੈ ਘੋੜੇ ਦੀ, ਅੱਖਾਂ ਬੜੀਆਂ ਸੋਹਣੀਆਂ ਘੋੜੇ ਦੀਆਂ, ਕਹਿੰਦੇ ਵੇਖ ਕੇ ਮਨ ਮੋਹਿਆ ਜਾਂਦਾ।
ਅਲਪ ਗਾਮਚੀ ਸੁਮ ਬਡੇਰੇ,
ਔਰ ਅਲਪ ਗਾਮਚੀ, ਗਾਮਚੀ ਕਹਿੰਦੇ ਨੇ ਘੋੜੇ ਦੇ ਜਿਹੜੇ ਪੁੜ ਹੁੰਦੇ ਨੇ ਨਾ ਥੱਲੇ, ਤੇ ਪੁੜ ਤੇ ਗਿੱਟਿਆਂ ਦੇ ਵਿਚਕਾਰ ਜਿਹੜੀ ਖਾਲੀ ਜਗ੍ਹਾ ਉਹਨੂੰ ਗਾਮਚੀ ਕਹਿੰਦੇ ਨੇ, ਉਹ ਜਗ੍ਹਾ ਛੋਟੀ ਹੈ, ਉਹ ਜਿੰਨੀ ਛੋਟੀ ਹੋਵੇਗੀ ਓਨਾ ਹੀ ਘੋੜਾ ਜ਼ਿਆਦਾ ਫੁਰਤੀਲਾ ਹੁੰਦਾ, ਉਹਦੇ ਪੈਰ ਜ਼ਮੀਨ ਤੇ ਓਨਾ ਹੀ ਘੱਟ ਟਿਕਦੇ ਨੇ। ਕਹਿੰਦੇ ਅਲਪ ਗਾਮਚੀ ਔਰ ਸੁਮ ਜਿਹੜੇ ਨੇ ਘੋੜੇ ਦੀਆਂ ਸੁੰਮਾਂ ਨੇ, ਉਹ ਵਡੇਰੀਆਂ ਹਨ।
ਬੰਕੀ ਗਰੀਬ ਚੱਲੇ ਜਿਸ ਮੇਰੇ,
ਤੇ ਕਹਿੰਦੇ ਜਦੋਂ ਚੱਲਦਾ ਤੇ ਧੋਣ ਬੰਕੀ ਕਰਕੇ, ਥੋੜੀ ਜਿਹੀ ਟੇਢੀ ਕਰਕੇ ਚੱਲਦਾ ਹੈ।
ਸਿਮਰਤ ਗੁਰੂ ਨਾਨਕ ਆਦ, ਚੜੇ ਸ਼ਸਤਰ ਧਾਰੀ ਐਲਾਦ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਸਿਮਰਿਆ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਸਾਹਿਬ, ਪੰਜਾਂ ਪਾਤਸ਼ਾਹਾਂ ਨੂੰ ਮਨਾਇਆ ਔਰ ਪੰਜਾਂ ਸਤਿਗੁਰਾਂ ਦਾ ਨਾਂ ਲੈ ਕੇ ਸ਼ਸਤਰ ਧਾਰੀ ਹੋ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਪਲਾਕੀ ਮਾਰ ਕੇ, ਛਾਲ ਮਾਰ ਕੇ ਘੋੜੇ ਤੇ ਸਵਾਰ ਹੋਏ ਨੇ।
ਸੁੰਦਰ ਚਾਲ ਪਾਏ ਕਰ ਫੇਰਾ,
ਘੋੜੇ ਤੇ ਪਹਿਲੀ ਵਾਰ ਇਸ ਘੋੜੇ ਤੇ ਚੜੇ ਨੇ ਤੇ ਮਹਾਰਾਜ ਜੀ ਨੂੰ ਘੋੜੇ ਤੇ ਸਵਾਰ ਹੋ ਕੇ ਵਾਗਾਂ ਹੱਥ ਚ ਫੜੀਆਂ ਹੋਈਆਂ ਤੇ ਬੜੀ ਸੋਹਣੀ ਸੋਹਣੀ ਚਾਲ ਘੋੜੇ ਨੂੰ ਫੇਰਨ ਲੱਗੇ।
ਰੋਕਤ ਚਾਹਤ ਬੇਗ ਬਡੇਰਾ,
ਘੋੜੇ ਨੂੰ ਰੋਕਣਾ ਚਾਹੁੰਦੇ ਨੇ, ਇੰਨਾ ਬਲੀ ਹੈ ਘੋੜਾ ਵੀ ਉੱਡ ਜਾਣਾ ਚਾਹੁੰਦਾ ਸਤਿਗੁਰਾਂ ਨੂੰ ਲੈ ਕੇ ਬਲ ਦੇ ਨਾਲ, ਪਰ ਸਤਿਗੁਰੂ ਜੀ ਰੋਕਦੇ ਨੇ, ਸਹਿਜੇ ਸਹਿਜੇ ਘੋੜੇ ਨੂੰ ਟੋਰਦੇ ਨੇ।
ਬਹੁਰੋ ਲਾਰਾ ਛੇੜਨ ਕੀਨ,
ਮਹਾਰਾਜ ਜੀ ਨੇ ਲਾਰਾ ਛੇੜਿਆ, ਲਾਰਾ ਕਹਿੰਦੇ ਨੇ ਦੁੜਕੀ ਪਾ ਲੈਣਾ, ਘੋੜੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁੜਕੀ ਪਾਇਆ ਹੈ।
ਕਰਤ ਓਜ ਗੁਰ ਧੀਰਜ ਦੀਨ,
ਬੜਾ ਓਜ ਲਾ ਕੇ ਉੱਡਣਾ ਚਾਹੁੰਦਾ ਘੋੜਾ, ਪਰ ਮਹਾਰਾਜ ਜੀ ਧੀਰਜ ਦਿੰਦੇ, ਥਾਪੜਾ ਮਾਰ ਕੇ ਘੋੜੇ ਨੂੰ ਸਹਿਜੇ ਸਹਿਜੇ ਟੋਰਦੇ ਨੇ।
ਛੋਟੀ ਛਾਲ ਉਛਾਲਨ ਕਰੇ,
ਛੋਟੀ ਛਾਲ ਜਿਹੜੀ ਛੋਟੇ 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 ਕਦਮ, ਜਿੰਨਾ ਘੋੜਾ ਛੋਟੇ ਕਦਮ ਪੁੱਟ ਕੇ ਟੁਰਦਾ ਓਨਾ ਹੀ ਉਹਦੀ ਵਧੀਆ ਸਵਾਰੀ ਹੁੰਦੀ ਹੈ। ਉੱਤੇ ਸਵਾਰ ਬੈਠੇ ਨੂੰ ਇਹ ਨੀ ਪਤਾ ਲੱਗਦਾ ਵੀ ਮੈਂ ਘੋੜੇ ਤੇ ਬੈਠਾ, ਇਦਾਂ ਆਰਾਮ ਨਾਲ ਜਾਂਦਾ। ਕਹਿੰਦੇ ਛੋਟੀ ਛਾਲ ਘੋੜੇ ਕੋਲੋਂ ਮਰਵਾਉਂਦੇ ਹਨ,
ਗਿਣ ਗਿਣ ਚਰਨ ਮਨੋ ਧਰ ਧਰੇ।
ਕਹਿੰਦੇ ਘੋੜਾ ਮਨੋ ਗਿਣ ਗਿਣ ਕੇ ਪੈਰ ਰੱਖਦਾ ਜ਼ਮੀਨ ਤੇ। ਖਾਲਸਾ ਜੀ, ਇਹ ਵੀ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਕੋਈ ਘੋੜ ਸਵਾਰ ਹੋਵੇ ਉਹਨੂੰ ਹੀ ਆਨੰਦ ਆਉਂਦਾ ਸੁਣ ਕੇ, ਨਹੀਂ ਤਾਂ ਆਮ ਕਰਕੇ ਕਹਿੰਦੇ ਜੀ ਇਹ ਕਿਹੋ ਜੀ ਕਥਾ ਹੋ ਰਹੀ ਹੈ, ਇਹ ਤਾਂ ਘੋੜ ਸਵਾਰ ਹੀ ਜਾਣੇ ਵੀ ਇਹ ਖੇਡ ਦੀ ਅਸਲੀ ਖੇਡ ਕੀ ਹੈ। ਜਿਹਨੇ ਚੰਗੀ ਤਰ੍ਹਾਂ ਘੋੜ ਸਵਾਰੀ ਕੀਤੀ ਹੋਵੇ ਵੀ ਘੋੜ ਸਵਾਰੀ ਦੇ ਉੱਤੇ ਬਹਿ ਕੇ ਆਨੰਦ ਕੀ ਹੈ। ਅੱਜ ਕੱਲ੍ਹ ਤਾਂ ਲਾੜੇ ਨੂੰ ਵੀ ਵਿਆਹ ਵਾਲੇ ਦਿਨ ਖਿੱਚ ਧੂ ਕੇ ਘੋੜੇ ਤੇ ਬਿਠਾਉਂਦੇ ਹੋਵੇ, ਸਿੰਘ ਦਾ ਬੱਚਾ ਹੋਵੇ, ਸੂਰਬੀਰ ਬਹਾਦਰ ਦਾ ਬੱਚਾ ਵੀ ਥੱਲੇ ਪੌੜੀ ਲਾ ਕੇ ਚੁੱਕ ਕੇ ਘੋੜੇ ਦੀ ਕਾਠੀ ਤੇ ਬਿਠਾਉਂਦੇ ਵੀ ਬਹਿ ਜਾ, ਵੀ ਕਾਹਨੂੰ ਬਿਠਾਉਣਾ, ਜੇ ਭਾਈ ਜੇ ਇੱਦਾਂ ਹੀ ਬਿਠਾਉਣਾ ਉਹਨੂੰ ਪਹਿਲਾਂ ਘੋੜ ਸਵਾਰੀ ਤਾਂ ਸਿਖਾਓ। ਕਹਿੰਦੇ ਜੀ ਅੱਜ ਕੱਲ੍ਹ ਤਾਂ ਗੱਡੀਆਂ ਕਾਰਾਂ ਦਾ ਸਮਾਂ, ਹੁਣ ਘੋੜਿਆਂ ਨੂੰ ਕੌਣ ਪੁੱਛਦਾ, ਪਰ ਇਹ ਸਾਡੀ ਵਿਰਾਸਤ ਹੈ, ਇਹ ਵੀ ਸਾਨੂੰ ਜਾਣਨੀ ਚਾਹੀਦੀ। ਨਿਹੰਗ ਸਿੰਘਾਂ ਨੇ ਸੰਭਾਲੀ ਹੋਈ ਆ ਉਹਨਾਂ ਤੇ, ਉਦਾਂ ਲੋਕ ਕਿੰਤੂ ਪਰੰਤੂ ਕਰੀ ਜਾਂਦੇ ਨੇ ਵੀ ਇਹ ਵੇਖੋ ਜੀ ਇਹਨਾਂ ਨੂੰ ਕਿਹਨੇ ਆਖਿਆ ਵੀ ਇਹ ਟੁਰੇ ਹੋਏ ਨੇ। ਖਾਲਸਾ ਜੀ, ਉਹ ਖਾਲਸੇ ਦੀ ਪੁਰਾਤਨ ਪੰਥ ਦੀ ਜਿਹੜੀ ਰਵਾਇਤ ਮਰਿਆਦਾ ਉਹਨੂੰ ਸੰਭਾਲ ਕੇ ਉਸੇ ਤਰ੍ਹਾਂ ਇਹਨਾਂ ਬਿਨ ਚੱਲਣ, ਦਿਲ ਉਹਨਾਂ ਦਾ ਵੀ ਕਰਦਾ ਹੈ ਕਿ ਅਸੀਂ ਵੀ ਵਧੀਆ ਵਧੀਆ ਗੱਡੀਆਂ ਕਾਰਾਂ ਤੇ ਸਵਾਰ ਹੋ ਕੇ ਜਾਈਏ, ਪਰ ਉਹ ਗੁਰੂ ਦੀਆਂ ਨਿਸ਼ਾਨੀਆਂ ਸੰਭਾਲੀ ਬੈਠੇ ਨੇ, ਉਹ ਗੁਰੂ ਦੀਆਂ ਨਿਸ਼ਾਨੀਆਂ ਸੰਭਾਲ ਕੇ ਚੱਲੇ ਹੋਏ ਨੇ, ਸਾਨੂੰ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ। ਸੋ ਇੱਥੇ ਘੋੜੇ ਦੀਆਂ ਹੁਣ ਖੂਬੀਆਂ ਦੱਸ ਰਹੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ। ਕਹਿੰਦੇ ਜਦੋਂ ਚੱਲਦਾ ਨਾ ਤੇ ਮਨ ਉਹ ਗਿਣ ਗਿਣ ਕੇ ਪੈਰ ਰੱਖਦਾ, ਇੱਕ ਇੱਕ ਪੈਰ ਗਿਣ ਗਿਣ ਕੇ ਰੱਖਦਾ, ਬੜੇ ਸੋਹਣੇ। ਜਿਹੜੀ ਚੰਗੀ ਚਾਲ ਵੀ ਘੋੜੇ ਦੇ ਉੱਤੇ ਪਾਣੀ ਦਾ ਛੰਨਾ ਵੀ ਰੱਖਿਆ ਹੋਵੇ ਤੇ ਛਲਕਦਾ ਨਹੀਂ, ਇਸ ਢੰਗ ਨਾਲ ਘੋੜਾ ਚੱਲਦਾ ਹੈ।
ਬੌਰਤ ਵਾਏ ਬੇਗ ਕੋਏਰਾ,
ਮਹਾਰਾਜ ਜੀ ਨੇ ਆਖਿਆ ਵੀ ਇੱਕ ਵਾਰੀ ਦਾ ਪੂਰਾ ਬਲ ਵੇਖੀਏ ਵੀ ਕਿੰਨੀ ਕੁ ਦੌੜ ਦੌੜਦਾ। ਫਿਰ ਮਹਾਰਾਜ ਜੀ ਨੂੰ ਤੇਜ ਦੌੜਾਇਆ, ਬੜੀ ਤੇਜ਼ੀ ਨਾਲ ਘੋੜਾ ਦੌੜਿਆ।
ਭਾਕਤ ਕਵੀ ਤੇ ਸੁਜਸ ਬਡੇਰਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਸ ਘੋੜੇ ਦਾ ਸੁਜਸ ਕਰਦਾ ਜਿਹੜਾ ਛੇਵੇਂ ਪਾਤਸ਼ਾਹ ਨੂੰ ਲੈ ਕੇ ਉੱਡਦਾ ਜਾਂਦਾ, ਮੈਂ ਉਸ ਘੋੜੇ ਦਾ ਸੁਜਸ ਕਰਦਾ ਹਾਂ।
ਜਨ ਬਾਜੀ ਮੇਲੀ ਬਦਤਾ ਜੀ,
ਕਹਿੰਦੇ ਇਸ ਤਰ੍ਹਾਂ ਕਹਿ ਲਈਏ ਮਾਨੋ ਜਿਵੇਂ ਕਿਸੇ ਬਾਜੀਗਰ ਨੇ ਬਾਜੀ ਪਾਈ ਹੋਵੇ।
ਨਟ ਬਾਜੀ ਜਿਸ ਦੇ ਕਤਲਾ ਜੀ,
ਨਟ ਵੀ ਕਹਿੰਦੇ ਲਜਾਏ ਮਾਨ ਹੋ ਜਾਵੇ, ਇਹੋ ਜਿਹੇ ਸੋਹਣੇ ਢੰਗ ਨਾਲ ਘੋੜਾ ਉੱਡਦਾ ਜਾਂਦਾ, ਪੈਰਾਂ ਨੂੰ ਜ਼ਮੀਨ ਤੇ ਨਹੀਂ ਟਿਕਣ ਦਿੰਦਾ ਕਿ ਨਟ ਵੀ ਵੇਖ ਕੇ ਲਜਾਏ ਮਾਨ ਹੋ ਜਾਏ।
ਪੌਣ ਗੌਣ ਕੋ ਕੀਨ ਪਿਛੇਰੇ,
ਤੇਜ਼ੀ ਨਾਲ ਘੋੜਾ ਦੌੜਿਆ ਕਿ ਹਵਾ ਨੂੰ ਵੀ ਪਿੱਛੇ ਛੱਡ ਦਿੱਤਾ, ਛੇਵੇਂ ਪਾਤਸ਼ਾਹ ਨੂੰ ਸਵਾਰ ਕਰਕੇ ਬੜੀ ਤੇਜ਼ੀ ਨਾਲ ਦੌੜਿਆ। ਮਹਾਰਾਜ ਕਲਗੀਧਰ ਜੀ ਵੀ ਲਿਖਦੇ ਨੇ ਨਾ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਹਵਾ ਨੂੰ ਵੀ ਪਿੱਛੇ ਛੱਡ ਦਿੱਤਾ, ਏਦਾਂ ਦੌੜਿਆ ਹੈ।
ਵਪਰੇ ਮ੍ਰਿਗ ਕਾ ਸਮ ਦੋਰੇ,
ਵਿਚਾਰੇ ਹਿਰਨ, ਹਿਰਨ ਬੜਾ ਤੇਜ਼ ਦੌੜਦਾ, ਪਰ ਕਹਿੰਦੇ ਉਹ ਵਿਚਾਰੇ ਹਿਰਨ ਵੀ ਕੀ ਨੇ ਘੋੜੇ ਦੀ ਇਸ ਦੌੜ ਦੇ ਸਾਹਮਣੇ।
ਮਨ ਕੇ ਸਾਤ ਸਖਾ ਪਨ ਧਾਰੇ,
ਸਤਿਗੁਰਾਂ ਦੇ ਮਨ ਨਾਲ ਮਿਲ ਗਿਆ ਘੋੜਾ, ਅਸਲੀ ਸਵਾਰੀ ਤਾਂ ਉਹ ਹੈ ਨਾ ਜਿਹੜਾ ਮਨ ਨਾਲ ਮਿਲ ਜਾਏ। ਕਹਿੰਦੇ ਘੋੜੇ ਦਾ ਮਨ ਸਤਿਗੁਰਾਂ ਦੇ ਮਨ ਨਾਲ ਮਿਲ ਗਿਆ ਔਰ ਮਨ ਨਾਲ ਸਖਾਪਨ ਧਾਰਨ ਕਰ ਲਿਆ, ਜਿਵੇਂ ਸਤਿਗੁਰਾਂ ਦਾ ਮਨ ਕਹਿੰਦਾ ਹੈ ਉਦਾਂ ਘੋੜਾ ਚੱਲਦਾ ਹੈ।
ਜਨ ਚੱਪਲਾ ਕੋ ਚੱਪਲ ਸਿਖਾਰੇ,
ਕਹਿੰਦੇ ਇੰਨਾ ਤੇਜ਼ ਹੈ ਘੋੜਾ ਕਿ ਬਿਜਲੀ ਨੂੰ ਵੀ ਜਿਵੇਂ ਜਿਹੜੀ ਬਿਜਲੀ ਚਮਕਦੀ ਹੈ ਹੁਣ ਇੱਥੇ ਹੁਣ ਇੱਥੇ, ਕਹਿੰਦੇ ਉਹ ਬਿਜਲੀ ਨੂੰ ਵੀ ਚਮਕਣਾ ਮਨ ਨੂੰ ਇਹ ਘੋੜੇ ਨੇ ਸਿਖਾਇਆ ਹੋਵੇ। ਬਿਜਲੀ ਬੜੀ ਚੰਚਲ ਹੁੰਦੀ ਹੈ ਨਾ, ਕਹਿੰਦੇ ਬਿਜਲੀ ਦੀ ਜਿਹੜੀ ਚੰਚਲਤਾ ਮਨ ਨੂੰ ਇਹ ਘੋੜੇ ਨੇ ਸਿਖਾਈ ਹੋਵੇ ਬਿਜਲੀ ਨੂੰ।
ਨੈਣ ਨਾਗਰੀ ਤੇ ਹੋਏ ਆਗਰ,
ਜਿਵੇਂ ਕਿਸੇ ਨਾਗਰੀ ਇਸਤਰੀ ਦੇ ਨੇਤਰ ਬੜੇ ਤਿੱਖੇ ਹੁੰਦੇ, ਬੜੀ ਛੇਤੀ ਨਾਲ ਸੱਜੇ ਖੱਬੇ ਵੇਖਦੇ ਨੇ, ਏਦਾਂ ਘੋੜੇ ਦੀ ਕਹਿੰਦੇ ਚਾਲ ਹੈ।
ਕਿਦੋਂ ਜੂਪ ਕੋ ਦਾਵ ਉਜਾਗਰ,
ਧਰ ਦਾ ਦਸਮ ਗ੍ਰੰਥ ਦਾ ਬਚਨ, ਨਾਗਰਾ ਕੇ ਨੈਣ ਹੈ ਕਿ ਚਾਤੁਰਾ ਕੇ ਬੈਨ ਹੈ, ਏਦਾਂ ਘੋੜਾ ਚੱਲਦਾ ਕਹਿੰਦੇ ਮਾਨੋ ਜਿਵੇਂ ਕੋਈ ਜੁਆਰੀ ਜੂਆ ਖੇਡਣ ਵੇਲੇ ਦਾਵ ਤੱਕਦਾ ਨਾ ਬੜੀ ਫੁਰਤੀ ਦੇ ਨਾਲ, ਬੜੀ ਸ਼ਾਤਰਤਾਈ ਦੇ ਨਾਲ, ਏਦਾਂ ਘੋੜਾ ਚੱਲਦਾ।
ਛਾਤੀ ਛੋਵੇ ਛਾਲ ਪੱਗ ਦੌਣ,
ਜਦੋਂ ਦੌੜਦਾ ਨਾ ਤੇ ਅਗਲੀਆਂ ਲੱਤਾਂ ਜਿਹੜੇ ਅੱਗੇ ਲੱਤਾਂ ਦੇ ਜਿਹੜੇ ਪੈਰ ਨੇ ਉਹਦੀ ਛਾਤੀ ਨੂੰ ਛੂੰਹਦੇ ਨੇ, ਬਲ ਨਾਲ ਦੌੜਦਾ ਨਾ ਤੇ ਅਗਲੇ ਪੈਰ ਉਹਦੀ ਛਾਤੀ ਨਾਲ ਵੱਜਦੇ ਹਨ।
ਛਿੱਤ ਲੱਗ ਪਾਚਲ ਪਾਏ ਸੋ ਆਉਣ,
ਔਰ ਜਿਹੜੇ ਪਿਛਲੇ ਪੈਰ ਨੇ ਉਹ ਮਾਨੋ ਧਰਤੀ ਤੇ ਲੱਗਣ ਦਾ ਬਹਾਨਾ ਹੀ ਪਾਲਦੇ ਨੇ, ਮਾੜਾ ਜਿਹਾ ਲੱਗਦੇ ਉੱਡਦੇ ਜਾਂਦੇ, ਉਹ ਧਰਤੀ ਤੇ ਟਿਕਦੇ ਹੀ ਨੀ ਪਿਛਲੇ ਪੈਰ। ਕਹਿੰਦੇ ਥੋੜਾ ਜਿਹਾ ਮਾਨੋ ਬਹਾਨਾ ਹੀ ਪਾਲਦੇ, ਧਰਤੀ ਤੇ ਲੱਗਦਿਆਂ ਉੱਡਦੇ ਜਾਂਦੇ ਨੇ।
ਥੜਕਤ ਮਨੋ ਥਾਲ ਮੈਂ ਮੋਤੀ,
ਔਰ ਕਹਿੰਦੇ ਮਾਨੋ ਜਿਵੇਂ ਮੋਤੀ ਥੜਕਦੇ ਨੇ ਨਾ ਥਾਲ ਵਿੱਚ ਪਾਏ ਹੋਣ ਤੇ ਏਦਾਂ ਏਦਾਂ ਥੜਕਦੇ ਬੜੀ ਤੇਜ਼ੀ ਨਾਲ, ਏਦਾਂ ਘੋੜੇ ਦੇ ਪੌੜ ਜਿਹੜੇ ਨੇ ਉਹ ਜ਼ਮੀਨ ਤੇ ਥਿਰਕਦੇ ਜਾਂਦੇ ਨੇ।
ਜਨ ਜਲ ਮਛਲੀ ਤੋ ਤੋਤੇ,
ਜਿਵੇਂ ਮੱਛੀ ਤੁਸੀਂ ਵੇਖੋ ਪਾਣੀ ਚ ਕਦੇ ਸੱਜੇ ਕਦੇ ਖੱਬੇ ਬੜੀ ਤੇਜ਼ੀ ਨਾਲ ਚੱਲਦੀ ਹੈ ਨਾ, ਏਦਾਂ ਘੋੜਾ ਟੁਰਿਆ ਜਾ ਰਿਹਾ ਹੈ। ਹਾਂਜੀ,
ਸਭ ਵਿਦ ਪਿਕ ਸ਼੍ਰੀ ਹਰ ਗੋਬਿੰਦ ਚੜ ਕਰ ਪਏ ਆਨੰਦ ਬਿਲੰਦ।
ਏਦਾਂ ਸਭ ਪ੍ਰਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਘੋੜੇ ਨੂੰ ਫੇਰ ਕੇ ਵੇਖਿਆ ਚੰਗੀ ਤਰ੍ਹਾਂ, ਕਦੇ ਸੱਜੇ ਕਦੇ ਖੱਬੇ, ਕਦੇ ਤੇਜ਼ ਦੌੜਾ ਕੇ ਕਦੇ ਹੌਲੇ ਕਰਕੇ, ਕਦੇ ਪੋਹੀਏ ਪਾ ਕੇ ਕਦੇ ਰੇਬੀਆ ਕਦੇ ਰਵਾਲ, ਏਦਾਂ ਘੋੜੇ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਚਾਲਾਂ ਨੂੰ ਸਾਰੀਆਂ ਚਲਾ ਕੇ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਘੋੜਾ ਵੇਖਿਆ ਤੇ ਪਰਖਿਆ ਹੈ।
ਕਰ ਪਸੰਦ ਕਰਾ ਕੇ ਆਪ,
ਏਦਾਂ ਸਤਿਗੁਰਾਂ ਨੇ ਇਹਨੂੰ ਪਸੰਦ ਕਰ ਲਿਆ, ਕਹਿੰਦੇ ਵੀ ਆਹ ਸਾਡੀ ਸਵਾਰੀ ਦੇ ਲਾਇਕ ਹੈ, ਗੁਰੂ ਨਾਨਕ ਸਾਹਿਬ ਨੇ ਭੇਜਿਆ।
ਜੇ ਅਰੂਢ ਪਾਪੀ ਨਰਖਾਪ,
ਜਿਹਦੇ ਤੇ ਸਤਿਗੁਰਾਂ ਨੇ ਸਵਾਰ ਹੋ ਕੇ ਵੱਡਿਆਂ ਵੱਡਿਆਂ ਪਾਪੀਆਂ ਨਰਾਂ ਦਾ ਨਾਸ਼ ਕਰਨਾ ਹੈ, ਉਹ ਘੋੜਾ ਸਤਿਗੁਰਾਂ ਦੇ ਕੋਲ ਹਾਜ਼ਰ ਹੋਇਆ।
ਅਪਰ ਪਿੱਛੇ ਸੁੰਦਰ ਬਲ ਪੀਣ,
ਹੋਰ ਵੀ ਜਿਹੜੇ ਘੋੜੇ ਉਹ ਵੀ ਬੜੇ ਬਲਵਾਨ ਨੇ, ਉਹ ਵੀ ਕੋਈ ਘੱਟ ਨਹੀਂ, ਪਰ ਜਿਹਨੂੰ ਮਹਾਰਾਜ ਜੀ ਨੇ ਮਾਣ ਬਖਸ਼ਣਾ ਸੀ, ਸੇਵਾ ਜਿਹਦੀ ਪ੍ਰਵਾਨ ਕਰਨੀ ਸੀ, ਉਸੇ ਨੂੰ ਅੰਗੀਕਾਰ ਕੀਤਾ।
ਬਿਧੀ ਚੰਦ ਕੋ ਬਾਜੀ ਦੀਨ,
ਉਹਨਾਂ ਘੋੜਿਆਂ ਵਿੱਚੋਂ ਪੰਜ ਘੋੜੇ ਸੀ, ਇੱਕ ਤਾਂ ਸਤਿਗੁਰਾਂ ਆਪਣੇ ਵਾਸਤੇ ਰੱਖ ਲਿਆ ਤੇ ਦੂਜਾ ਘੋੜਾ ਇੱਕ ਹੋਰ ਉਹਦੇ ਨਾਲ ਦਾ, ਉਹ ਵੀ ਬੜਾ ਬਲੀ ਸੀ। ਭਾਈ ਬਿਧੀ ਚੰਦ ਦਾ ਘੋੜਾ ਵੀ ਮਾਰਿਆ ਗਿਆ ਸੀ, ਜੰਗ ਦੇ ਵਿੱਚ ਜ਼ਖਮੀ ਹੋ ਕੇ ਮਰ ਚੁੱਕਾ ਸੀ, ਤੇ ਦੂਜਾ ਘੋੜਾ ਜਿਹੜਾ ਬੜਾ ਬਲਵਾਨ ਹੈ, ਲੱਖ ਰੁਪਏ ਦੀ ਲਾਗਤ ਦਾ। ਵੇਖੋ ਸਤਿਗੁਰੂ ਆਪਣੇ ਸਿੱਖਾਂ ਨਾਲ ਵੀ ਕਿੰਨਾ ਪਿਆਰ ਕਰਦੇ, ਕਿੰਨੀ ਮੁਹੱਬਤ ਆਪਣੇ ਸਿੱਖਾਂ ਨਾਲ। ਲੱਖ ਰੁਪਏ ਦੀ ਲਾਗਤ ਦਾ ਉਹ ਕੀਮਤੀ ਘੋੜਾ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਨੂੰ ਵੀ ਦਿੱਤਾ ਹੈ।
ਹੋਏ ਅਰੂਢ ਤਿੰਨ ਫੇਰ ਦਿਖਾਇਓ,
ਭਾਈ ਬਿਧੀ ਚੰਦ ਜੀ ਵੀ ਘੋੜੇ ਤੇ ਸਵਾਰ ਹੋਏ। ਮਹਾਰਾਜ ਜੀ ਕਹਿੰਦੇ ਵੇਖੋ ਸਵਾਰੀ ਕਰਕੇ ਭਾਈ ਬਿਧੀ ਚੰਦ ਜੀ ਘੋੜਾ ਕਿਸ ਤਰ੍ਹਾਂ ਦਾ, ਤੇ ਭਾਈ ਸਾਹਿਬ ਘੋੜੇ ਤੇ ਸਵਾਰ ਹੋਏ ਤੇ ਸਵਾਰ ਕੇ ਘੋੜਾ ਫੇਰ ਕੇ ਵਿਖਾਇਆ।
ਮਨੋ ਪੌਣ ਕੋ ਪੂਤ ਸਵਾਇਓ,
ਕਹਿੰਦੇ ਮਾਨੋ ਹਵਾ ਦਾ ਪੁੱਤਰ ਹੋਵੇ, ਪੌਣ ਦਾ ਪੁੱਤਰ ਹੋਵੇ, ਇਹੋ ਜਿਹਾ ਘੋੜਾ ਭਾਈ ਬਿਧੀ ਚੰਦ ਨੂੰ ਦਿੱਤਾ ਹੈ।
ਲੇ ਕਰ ਬਯੋ ਆਨੰਦਤ ਪਾਏ, ਸ਼੍ਰੀ ਗੁਰ ਪਾਇਨ ਸੀਸ ਝੁਕਾਏ।
ਘੋੜਾ ਲੈ ਕੇ ਭਾਈ ਬਿਧੀ ਚੰਦ ਜੀ ਬੜੇ ਖੁਸ਼ ਹੋਏ, ਬੜੇ ਆਨੰਦਤ ਹੋਏ, ਔਰ ਘੋੜੇ ਦੀ ਸਵਾਰੀ ਕਰਨ ਤੋਂ ਬਾਅਦ ਮਹਾਰਾਜ ਜੀ ਦੇ ਚਰਨਾਂ ਚ ਆਏ, ਆ ਕੇ ਸਤਿਗੁਰਾਂ ਨੂੰ ਸੀਸ ਝੁਕਾਇਆ ਤੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ।
ਪੁਨ ਤ੍ਰਿਤੀਆ ਘੋੜਾ ਮੰਗਵਾਏ,
ਫਿਰ ਮਹਾਰਾਜ ਜੀ ਨੇ ਤੀਜਾ ਘੋੜਾ ਵੀ ਮੰਗਾ ਲਿਆ, ਦੂਜਾ ਭਾਈ ਬਿਧੀ ਚੰਦ ਨੂੰ ਦੇ ਦਿੱਤਾ, ਤੀਜਾ ਘੋੜਾ ਵੀ ਮਹਾਰਾਜ ਜੀ ਨੇ ਮੰਗਵਾ ਲਿਆ।
ਉੱਪਰ ਸੁੰਦਰ ਜ਼ੀਨ ਸਵਾਏ,
ਉਹਦੇ ਤੇ ਬੜੀ ਸੋਹਣੀ ਕਾਠੀ ਪਵਾਈ ਹੈ।
ਸ਼੍ਰੀ ਗੁਰ ਦਿੱਤੇ ਹੇਤ ਪਚਾਇਓ,
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਹ ਘੋੜਾ ਸਾਡੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਭੇਜ ਦਿਓ, ਇਹ ਘੋੜਾ ਬਾਬਾ ਗੁਰਦਿੱਤਾ ਜੀ ਵਾਸਤੇ ਭੇਜ ਦਿਓ।
ਲੇਕਰ ਸੇਵਕ ਤਤ ਛਿਨ ਆਇਓ,
ਸੇਵਾਦਾਰ ਤਤ ਛਿਨ ਲੈ ਕੇ ਘੋੜਾ ਤਿਆਰ ਕਰਕੇ ਲਿਆਇਆ।
ਗੋਇੰਦਵਾਲ ਪਹੁੰਚਿਓ ਜਾਏ,
ਬਾਬਾ ਗੁਰਦਿੱਤਾ ਜੀ ਉਦੋਂ ਗੋਇੰਦਵਾਲ ਸਾਹਿਬ ਸਨ, ਉਹ ਤੀਜਾ ਘੋੜਾ ਲੈ ਕੇ ਸੇਵਾਦਾਰ ਗੋਇੰਦਵਾਲ ਸਾਹਿਬ ਬਾਬਾ ਗੁਰਦਿੱਤਾ ਜੀ ਕੋਲ ਚਲਾ ਗਿਆ ਔਰ ਉੱਥੇ ਘੋੜਾ ਪਹੁੰਚਾ ਦਿੱਤਾ।
ਇਹ ਕਰ ਗੁਰ ਸੁਧ ਸਕਲ ਸੁਣਾਏ,
ਔਰ ਜਾ ਕੇ ਸਤਿਗੁਰਾਂ ਦੀ ਖਬਰ ਸਾਰ ਵੀ ਸੁਣਾ ਦਿੱਤੀ ਕਿ ਮਹਾਰਾਜ ਜੀ ਨੇ ਜੰਗ ਲੜਿਆ ਔਰ ਜੰਗ ਚ ਸਤਿਗੁਰਾਂ ਦੀ ਫਤਿਹ ਹੋ ਗਈ ਹੈ, ਬਿਆਸ ਦਰਿਆ ਦੇ ਕੰਢੇ ਤੇ ਸਤਿਗੁਰੂ ਜੀ ਨਗਰ ਵਸਾ ਰਹੇ ਨੇ।
ਚੌਥੋ ਤੁਰੰਗ ਹਜ਼ੂਰ ਹਕਾਰਾ,
ਫਿਰ ਮਹਾਰਾਜ ਜੀ ਨੇ ਚੌਥਾ ਘੋੜਾ, ਤੀਜਾ ਘੋੜਾ ਤਾਂ ਬਾਬੇ ਗੁਰਦਿੱਤੇ ਵਾਸਤੇ ਭੇਜ ਦਿੱਤਾ, ਫਿਰ ਚੌਥਾ ਘੋੜਾ, ਪੰਜ ਘੋੜੇ ਸੀ ਨਾ ਤੇ ਚੌਥਾ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਵਾਇਆ।
ਜ਼ੀਨ ਬਿਭੂਖਣ ਜੁਗਤ ਸ਼ਿੰਗਾਰਾ,
ਉਹਦੇ ਤੇ ਵੀ ਬੜੀ ਸੋਹਣੀ ਕਾਠੀ ਪਾਈ, ਬੜੇ ਸੋਹਣੇ ਗਹਿਣਿਆਂ ਵਾਲੀ ਕਾਠੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਹੈ।
ਪੈਂਦੇ ਖਾਨ ਸਮੀਪ ਪਠਾਇਓ,
ਘੋੜਾ ਮਹਾਰਾਜ ਜੀ ਨੇ ਛੋਟੇ ਮੀਰ ਜਿੱਥੇ ਪੈਂਦੇ ਖਾਂ ਰਹਿੰਦਾ ਸੀ ਉਹਨੂੰ ਭੇਜ ਦਿੱਤਾ ਵੀ ਆਹ ਘੋੜਾ ਪੈਂਦੇ ਖਾਂ ਨੂੰ ਭੇਜ ਦਿਓ। ਪੈਂਦੇ ਖਾਂ ਨਾਲ ਵੀ ਸਤਿਗੁਰੂ ਪਿਆਰ ਕਰਦੇ ਸਨ, ਕਹਿੰਦੇ ਆ ਘੋੜਾ ਪੈਂਦੇ ਖਾਂ ਨੂੰ ਭੇਜ ਦਿਓ।
ਸੋਲੇ ਕਰ ਉਰ ਮੈਂ ਰਖਾਇਓ।
ਪੈਂਦੇ ਖਾਂ ਬੜਾ ਖੁਸ਼ ਹੋਇਆ, ਉਹ ਘੋੜਾ ਲੈ ਕੇ, ਬੜਾ ਸੁੰਦਰ ਘੋੜਾ, ਕੀਮਤੀ ਘੋੜਾ ਹੈ।
ਇੱਕ ਤੁਰੰਗ ਛੇਕ ਰਹਿ ਗਏ।
ਹੁਣ ਇੱਕ ਘੋੜਾ ਬਾਕੀ ਬਚਿਆ, ਚਾਰ ਘੋੜੇ ਵੰਡੇ ਗਏ, ਇੱਕ ਸਤਿਗੁਰਾਂ ਆਪਣੇ ਵਾਸਤੇ ਰੱਖਿਆ, ਇੱਕ ਭਾਈ ਵਿਧੀ ਚੰਦ ਨੂੰ ਦਿੱਤਾ, ਇੱਕ ਤੀਜਾ ਘੋੜਾ ਬਾਬਾ ਗੁਰਦਿੱਤਾ ਜੀ ਵਾਸਤੇ ਭੇਜ ਦਿੱਤਾ, ਤੇ ਚੌਥਾ ਪੈਂਦੇ ਖਾਂ ਨੂੰ ਦੇ ਦਿੱਤਾ, ਔਰ ਇੱਕ ਪੰਜਵਾਂ ਘੋੜਾ ਬਚ, ਪੰਜ ਘੋੜੇ ਲਿਆਇਆ ਸੀ ਭਾਈ ਸੁਭਾਗਾ, ਪੰਜਵਾਂ ਘੋੜਾ ਮਹਾਰਾਜ ਜੀ ਕੋਲ ਬਚਿਆ, ਉਹ ਸਤਿਗੁਰਾਂ ਨੇ ਰੱਖਿਆ ਹੈ।
ਖਾਸ ਤਬੇਲੇ ਮੈਂ ਰੱਖ ਲਿਓ।
ਉਹਨੂੰ ਖਾਸ ਤਬੇਲੇ ਚ ਰੱਖਿਆ ਕਿਉਂਕਿ ਕੀਮਤੀ ਘੋੜਾ ਸੀ, ਦੂਜੇ ਸਧਾਰਨ ਘੋੜਿਆਂ ਚ ਨਹੀਂ ਰੱਖਿਆ, ਉਹਦੀ ਖਾਸ ਸੇਵਾ ਸੰਭਾਲ ਵਾਸਤੇ ਉਹਨੂੰ ਖਾਸ ਤਬੇਲੇ ਚ ਰੱਖਿਆ।
ਇੱਕ ਦਿਨ ਬੈਠ ਦੀਵਾਨ ਮਜਾਰਾ।
ਉਹ ਘੋੜਾ ਰੱਖ ਲਿਆ, ਉਹਦੀ ਵੀ ਲੀਲਾ ਵਰਤਾਣੀ ਸੀ ਮਹਾਰਾਜ ਜੀ ਨੇ, ਕੋਈ ਖੇਡ ਵਰਤਾਣੀ ਸੀ। ਕਹਿੰਦੇ ਮਹਾਰਾਜ ਜੀ ਇੱਕ ਦਿਨ ਦੀਵਾਨ ਸਜਾਇਆ ਹੋਇਆ, ਤੇ ਦੀਵਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਬੈਠੇ ਨੇ, ਸਿੱਖ ਬੈਠੇ ਨੇ ਬੜੇ ਬੜੇ ਪਿਆਰ ਵਾਲੇ ਗਰੀਬ ਮਹਾਰਾਜ ਜੀ ਦੇ ਚਰਨਾਂ ਵਿੱਚ।
ਸੁਪੱਟ ਸਿੱਖ ਤੈ ਯੁਗ ਸ਼ੁਭਤ ਹਜ਼ਾਰਾਂ।
ਬੜੇ ਸੂਰਮੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਮਹਾਰਾਜ ਜੀ ਦੇ ਦਰਬਾਰ ਚ ਬੈਠੀਆਂ ਹਨ।
ਸਭਨ ਸੁਨਾਏ ਮਕੰਦ ਬੁਖਾਨੀ, ਕੋ ਸਿੱਖ ਸ਼ੁੱਧ ਪਟੈ ਗੁਰਬਾਨੀ।
ਸਾਰੇ ਸਿੱਖਾਂ ਨੂੰ ਸੁਣਾ ਕੇ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਕੋਈ ਇਹੋ ਜਿਹਾ ਪਿਆਰ ਵਾਲਾ ਸਿੱਖ ਹੈ ਜਿਹੜਾ ਸਾਨੂੰ ਸ਼ੁੱਧ ਬਾਣੀ ਸੁਣਾਵੇ, ਬਿਲਕੁਲ ਸ਼ੁੱਧ ਕਰਕੇ ਬਾਣੀ ਸੁਣਾਵੇ।
ਜਸਾ ਯੋਗ ਮਾਤਰਾ ਅਰ ਵਰਣ,
ਜਿਵੇਂ ਮਾਤਰਾਵਾਂ ਲਿਖੀਆਂ, ਜੇ ਸਿਆਰੀ ਹੈ ਉਹਦਾ ਉਚਾਰਨ, ਜੇ ਓਂਕੜ ਹੈ ਉਹਦਾ ਉਚਾਰਨ, ਬਿਹਾਰੀ ਦਾ ਉਚਾਰਨ, ਲਾਂ ਦਾ, ਦੁਲਾਂ ਦਾ, ਸਾਰੀਆਂ ਅਲੱਗ ਮਾਤਰਾਵਾਂ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਕੇ ਪੜ੍ਹ ਕੇ ਸੁਣਾਵੇ। ਅੱਜ ਕੱਲ੍ਹ ਤਾਂ ਕਈ ਸਿੱਖ ਕਹਿੰਦੇ ਜੀ ਔਂਕੜ ਪੜ੍ਹਨੀ ਨਹੀਂ ਚਾਹੀਦੀ। ਜੇ ਸੱਜਣ ਸੱਚਾ ਪਾਤਸ਼ਾਹ ਉਹ ਲਿਖਿਆ ਤੇ ਪਾਤਸ਼ਾਹ ਹੀ ਕਹਿ ਜਾਂਦੇ ਨੇ, ਕਹਿੰਦੇ ਜੀ ਲੋੜ ਹੀ ਨਹੀਂ ਔਂਕੜ ਪੜ੍ਹਨ ਦੀ। ਨਹੀਂ, ਜੋ ਲਿਖਿਆ ਉਹ ਪੜ੍ਹਨ ਅੱਖਰ ਲਿਖੇ, ਸੇਈ ਗਾਵਾਂ ਅਵਰ ਨਾ ਜਾਣਾ ਬਾਣੀ, ਜਿਵੇਂ ਲਿਖੀ ਆ ਉਸੇ ਤਰ੍ਹਾਂ ਪੜ੍ਹਨੀ ਚਾਹੀਦੀ ਹੈ। ਹਰ ਇੱਕ ਸਿੱਖ ਨੂੰ ਇਹ ਮਹਾਰਾਜ ਜੀ ਦਾ ਹੁਕਮ ਹੈ, ਇੱਥੇ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ। ਕਹਿੰਦੇ ਅਲੱਗ ਮਾਤਰਾਵਾਂ ਨੂੰ ਚੰਗੀ ਤਰ੍ਹਾਂ ਸੋਧ ਕੇ ਉਸੇ ਤਰ੍ਹਾਂ ਪੜ੍ਹ ਕੇ ਸੁਣਾਵੇ ਜਿਵੇਂ ਲਿਖਿਆ ਹੈ।
ਪੱਠਾ ਸੁਣਾਵੇ ਸੁਣਾਵੇ ਕਰਨ,
ਔਰ ਸਾਨੂੰ ਪੜ੍ਹ ਕੇ ਸੰਭਾਲ ਕੇ ਚੰਗੀ ਤਰ੍ਹਾਂ ਸੁਣਾਵੇ, ਅਸੀਂ ਸੁਣਨਾ ਚਾਹੁੰਦੇ ਹਾਂ।
ਸੁਣ ਗਨ ਸਿੱਖ ਹੱਥ ਕੋ ਜੋਰ,
ਇਹ ਸੁਣ ਕੇ ਸਿੱਖਾਂ ਨੇ ਹੱਥ ਜੋੜੇ,
ਕਹੇ ਗੁਰੂ ਹਮ ਤੁਮਰੇ ਜ਼ੋਰ,
ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਸਾਡੇ ਚ ਕਿਹੜਾ ਤਾਣ ਹੈ ਅਸੀਂ ਆਪ ਬਾਣੀ ਪੜ੍ਹ ਸਕੀਏ, ਸਾਡੇ ਵਿੱਚ ਤਾਂ ਤੁਹਾਡਾ ਜ਼ੋਰ ਕੰਮ ਕਰਦਾ ਸਤਿਗੁਰੂ, ਅਸੀਂ ਤਾਂ ਤੁਹਾਡੇ ਜ਼ੋਰ ਨਾਲ ਵਰਤਦੇ ਹਾਂ।
ਨਿਤ ਹੀ ਪਾਠ ਕਰੇ ਗੁਰਬਾਣੀ,
ਅਸੀਂ ਨਿਤਾ ਪ੍ਰਤੀ ਗੁਰਬਾਣੀ ਦਾ ਪਾਠ ਕਰਦੇ, ਗੁਰਬਾਣੀ ਪੜ੍ਹਦੇ ਹਾਂ।
ਕੰਠ ਹਮਾਰੇ ਅਹਿਮਾਨੀ,
ਬਹੁਤ ਸਾਰੀ ਬਾਣੀ ਅਸੀਂ ਕੰਠ ਕੀਤੀ ਹੋਈ ਹੈ, ਮਹਾਨ ਬਾਣੀ ਸਾਨੂੰ ਕੰਠ ਹੈ।
ਛੇਮ ਹੇਤਮ ਨੇਮ ਸਮੇਤਾ,
ਆਪਣੀ ਕਲਿਆਣ ਵਾਸਤੇ, ਆਪਣੀ ਮੁਕਤੀ ਵਾਸਤੇ ਅਸੀਂ ਨਿਤ ਨੇਮ ਦੇ ਨਾਲ ਬਾਣੀ ਪੜ੍ਹਦੇ ਹਾਂ, ਨਿਯਮ ਦੇ ਨਾਲ ਬਾਣੀ ਪੜ੍ਹਦੇ ਹਾਂ।
ਰਟੈ ਪ੍ਰੇਮ ਤੇ ਕਟੈ ਕੋਹਿਤਾ,
ਮਹਾਰਾਜ ਜੀ ਪ੍ਰੇਮ ਨਾਲ ਪੜ੍ਹਦੇ ਹਾਂ, ਔਰ ਜਿਹੜਾ ਕੋਹੇਤ ਪੁਣਾ ਹੈ ਉਹ ਅਸੀਂ ਆਪਣੇ ਹਿਰਦੇ ਚੋਂ ਕੱਟਦੇ ਹਾਂ, ਤਿਆਗਦੇ ਹਾਂ।
ਸੁਣ ਪੁਨ ਗੁਰੂ ਭਨਿਓ ਐ ਨੀਕੀ,
ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਸਿੱਖੋ, ਇਹ ਤਾਂ ਬੜੀ ਵਧੀਆ ਗੱਲ ਹੈ ਕਿ ਤੁਸੀਂ ਕੰਠ ਕਰਕੇ ਗੁਰਬਾਣੀ ਪੜ੍ਹਦੇ ਹੋ।
ਗੁਰਬਾਣੀ ਸੰਗ ਪ੍ਰੀਤੀ ਹੀ ਕੀ,
ਗੁਰਬਾਣੀ ਨਾਲ ਤੁਹਾਡੇ ਮਨ ਵਿੱਚ ਪ੍ਰੀਤ ਹੈ, ਤੁਹਾਡੇ ਹਿਰਦੇ ਦੀ ਗੁਰਬਾਣੀ ਨਾਲ ਗੂੜੀ ਪ੍ਰੀਤ ਹੈ।
ਤੋ ਸਿੱਖ ਜੋ ਹੋਏ ਬੁੱਧਵੰਤਾ,
ਫੇਰ ਵੀ ਜੇ ਕੋਈ ਬੁੱਧੀਵਾਨ ਸਿੱਖ ਹੈ, ਬੁੱਧਵੰਤਾ, ਜਿਹਦੀ ਚੰਗੀ ਸਿਆਣੀ ਬੁੱਧ ਹੈ, ਬਰੀਕ ਅਕਲ ਦਾ ਧਾਰਨੀ ਹੈ,
ਕਰਤ ਪ੍ਰੇਮ ਲਖ ਸ਼ੁੱਧ ਬਠੰਤਾ,
ਜਿਹੜਾ ਪ੍ਰੇਮ ਧਾਰਨ ਕਰਕੇ, ਪ੍ਰੇਮ ਕਰਕੇ ਸ਼ੁੱਧ ਪੜ੍ਹਦਾ ਹੋਵੇ ਗੁਰਬਾਣੀ ਨੂੰ, ਬੜੇ ਪਿਆਰ ਨਾਲ ਪ੍ਰੇਮ ਨਾਲ ਸ਼ੁੱਧ ਪੜ੍ਹਦਾ ਹੋਵੇ,
ਸੋ ਅਬ ਸਨਮੁਖ ਥਿਰੈ ਹਮਾਰੇ, ਜਪ ਜੀ ਪਾਠ ਕਰੈ ਨਿਰਧਾਰੇ।
ਉਹ ਸਿੱਖ ਹੁਣ ਸਾਡੇ ਸਾਹਮਣੇ ਬੈਠੇ ਔਰ ਸਾਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ, ਸ਼ੁੱਧ ਪਾਠ ਸੁਣਾਵੇ। ਤੁਸੀਂ ਬਾਣੀ ਪੜ੍ਹਦੇ ਹੋ ਬੜਾ ਬਲਿਆਰ, ਪਰ ਅਸੀਂ ਚਾਹੁੰਦੇ ਹਾਂ ਤੁਹਾਡੇ ਵਿੱਚੋਂ ਕੋਈ ਸਿੱਖ ਜਿਹੜਾ ਸ਼ੁੱਧ ਪੜ੍ਹਦਾ ਹੋਵੇ, ਉਹ ਸਾਡੇ ਸਾਹਮਣੇ ਬੈਠੇ, ਸਨਮੁਖ ਬੈਠੇ, ਔਰ ਸਨਮੁਖ ਬਹਿ ਕੇ ਸਾਨੂੰ श्री जपजी साहब दा शुद्ध पाठ सुनावे,
शुद्ध सुनाए रजावे मोहे,
शुद्ध सुना के जपजी साहब दा पाठ सानू खुश करे, सानू रजावे, क्योंकि जेड़ा बाणी शुद्ध पढ़ के सुनाउंदा ओदे ते साडियां खुशियां हुंदियां,
मन बांचत फल प्राप्त होवे,
ओनू मन बांचत फल प्राप्त होणगे, जो मन च चाहेगा ओनू मन बांचत फलां दी प्राप्ति होवेगी।
मैं अदेह वस्तु पुन कौन,
एहो जी कोई अदेह वस्तु नहीं है जेड़ी असी ओनू ना दे सकी। जे सानू कोई पाठ सुना देना जपजी साहब दा शुद्ध, ते साडे कोल एहो जी कोई अदेह वस्तु नहीं जेड़ी असी ओनू ना दे सकीए।
जिम जाचै हम दहै तौन,
वो जो मंगेगा असी ओनू ओहा कुछ देंगे, जो कहेगा अपने बत्ती दंदां तों उन्नी ओही कुछ बख्श देंगे।
इस बिद पुन जब सतगुर कहो,
इदा जदों गुरु हरगोबिंद साहब छेवें पातशाह ने यह हुक्म कीता, यह बचन जदों सिखां नूं सुनाया,
सबन विचार गुरु रुख लयो,
सतगुरां दा रुख सारे सिखां ने विचारिया, महाराज सच्चे पातशाह जी दी मर्जी सारे सिखां ने जानी,
इक सिख गुरमुख नाम गोपाला, हाथ जोड़ के सुनो किरपाला।
सिखां विचों एक गुरु के प्यार वाला गुरमुख सिख सी, इहदा नां है भाई गोपाला। भाई साहब भाई गोपाला जी ने अपने दोवें हथ जोड़ लए, गुरु हरगोबिंद साहब की आग्या जान के भाई साहब भाई गोपाला जी ने अपने दोवें हथ जोड़े,
सुनो किरपाला जो सेवक प्रभ आए सकरिया, अपन कृपा बल मैं पर धरिया।
बेनती कीती कृपालू सतगुरु जी सुनो, जो तुसी अपने सेवक प्रति आग्या कर दे हो, सेवक दा फर्ज बनदा ओही कुछ करना, पर महाराज तुसी अपनी कृपा करिया जे, अपना बल मेरे ते वरताया जे,
करो सुनावन मैं थिर हुए।
महाराज तुहाडा जोर चाहिदा, बुलाउणा तुसी आ ना, महाराज बोलन जोगा बना दिओ शुद्ध पाठ ते, मैं बैठ के आप जी दी आग्या नाल आप जी दे सन्मुख बैठ के सुनाउंदा हां।
शुद्ध पाठ जिवें जप को जोए,
जिवें जपजी साहब दा शुद्ध पाठ है उसे तरह मैं सुनाण दा यतन करदा हां।
सुनत गरीब निवाज बखाना,
ए सुन के भाई गोपाला जी दी बेनती गरीब नवाज गुरु हरगोबिंद साहब जी महाराज जी बोले,
अच्छी बात थिरो इस थाना।
महाराज जी कहिंदे बड़ी चंगी गल है भाई गोपाला जी, आओ साडे सामने उच्चे थां ते बैठ जाओ।
निज सन्मुख आसन डसवाया,
महाराज जी ने अपने सामने अपने बराबर आसन डसवाया, बाणी दा सत्कार करन वास्ते बड़ा सोहना आसन डसवाया।
कर आए तिस पर बैठावा,
और आग्या करके भाई गोपाला जी नूं उस आसन ते महाराज छेवें पातशाह ने बिठाया है।
करो सुनावन शुद्ध जप जी मोए,
साहिबां हुक्म कीता भाई गोपाला जी सानू शुद्ध पाठ श्री जप जी साहब दा सुनाओ।
जाचित कैं जो दे मैं तोए,
जो मंगोगे वो असी तुहानू देंगे, जो कहोगे वो असी तुहानू देवांगे।
बैठे सन्मुख लग्यो उचारन,
भाई साहब जी सतगुरां दे सन्मुख बह गए भाई गोपाला जी, और गुरु साहब दे चरण मना के भाई साहब जी जपजी साहब दा पाठ उचारण करन लगे।
सिमरयो श्री नानक सुख कारण,
पहला गुरु नानक साहब दा सिमरन कीता, गुरु नानक साहब सतगुरु तुहाडी बाणी पढ़न लगा आप पढ़ाया जे, सतगुरां दा नां लै के महाराज जी दा सिमरन कीता।
उरब कै इक ओंकारा,
पहला रसना तो उचारण कीता एक ओंकार, भाई गोपाला जी ने एक ओंकार उचारण कीता।
सत नाम को बोर उचारा,
फिर उचारिया सत नाम, एदा भाई साहब ने फेरे महाराज जी दा मंत्र उचारिया,
श्री हरगोबिंद सुन कर जोर।
गुरु हरगोबिंद साहब जी ने जदों पाठ सुनिया ना ते हाथ जोड़ ले छेवें पातशाह ने, हाथ जोड़ के महाराज जी पाठ सुनन लगे।
नमस्कार कीनी सिख ओर,
महाराज जी ने नमस्कार कीती सिख नू, ਬਲਿਆਰ ਸਿੱਖ ਤੋਂ, ਕਿਉਂਕਿ ਕਈਆਂ ਕੋਲੋਂ ਇੱਕ ਓਅੰਕਾਰ ਵੀ ਸ਼ੁੱਧ ਉਚਾਰਨ ਨਹੀਂ ਕੀਤਾ ਜਾਂਦਾ। ਸਿੱਖ ਨੇ ਬੜੇ ਪਿਆਰ ਨਾਲ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਇੱਦਾਂ ਕਹਿ ਕੇ ਉਚਾਰਿਆ। ਮਹਾਰਾਜ ਜੀ ਨੇ ਸਿੱਖ ਵੱਲ ਹੱਥ ਜੋੜੇ ਨੇ,
ਪਠਿਓ ਮੰਗਲਾ ਚਰਨ ਬੋਰੇ,
ਸਾਰਾ ਮੰਗਲਾ ਚਰਨ ਮੂਲ ਮੰਤਰ ਦਾ ਜੋ ਹੈ
ਬਰਨ ਕੀਨਸ ਜੋ ਖੱਟ ਪੌੜੀ
ਉਹ ਉਚਾਰਨ ਕੀਤਾ। ਫਿਰ 6 ਪੌੜੀਆਂ ਜਪਜੀ ਸਾਹਿਬ ਦੀਆਂ ਪੜਦਿਆਂ ਪੜਦਿਆਂ ਭਾਈ ਗੋਪਾਲਾ ਜੀ ਪੜ ਗਏ,
ਜੇ ਜੁਗ ਚਾਰੇ ਜੁਤੀ ਅਨੁਰਾਗ,
ਤੇਰੇ ਪੌੜੀ ਪੜੀ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ। ਇਹ ਪੌੜੀ ਬੜੇ ਪਿਆਰ ਨਾਲ ਜਿਹੜੀ ਵੈਰਾਗ ਦੀ ਹੈ ਉਹ ਬੜੇ ਅਨੁਰਾਗ ਨਾਲ ਪੜੀ ਹੈ।
ਪਠੀ ਕਯੋ ਜਿਸ ਮੈਂ ਬੈਰਾਗ,
ਖਾਲਸਾ ਜੀ ਇਸ ਪੌੜੀ ਵਿੱਚ ਵੈਰਾਗ ਕਿਹਾ, ਗੁਰੂ ਨਾਨਕ ਸਾਹਿਬ ਨੇ ਵੈਰਾਗ ਦੀ ਅਵਸਥਾ ਜ਼ਿਕਰ ਕੀਤਾ ਹੈ।
ਬੌਰ ਚਤੁਰ ਪਟ ਸ਼ਰਵਣ ਮਹਾਤਮ,
ਫਿਰ 4 ਪੌੜੀਆਂ ਸ਼ਰਵਣ ਦੇ ਮਹਾਤਮ ਪ੍ਰਥਾਏ ਜਿਹੜੀਆਂ ਨੇ ਉਹ ਪੜੀਆਂ ਹਨ।
ਕਰਬੇ ਸ਼ਰਵਣ ਬ੍ਰਹਮ ਅਨਦਾਤ,
ਇਹਦੇ ਵਿੱਚ ਸ਼ਰਵਣ ਕਰਨ ਦਾ ਬ੍ਰਹਮ ਆਨੰਦ ਦਾ ਜਿਹੜਾ ਉਹ ਜ਼ਿਕਰ ਕੀਤਾ ਹੈ।
ਔਰ ਮੰਨਣ ਕੀ ਪੌੜੀ 4,
ਫਿਰ ਅੱਗੇ ਮੰਨਣ ਦੀਆਂ 4 ਪੌੜੀਆਂ ਉਚਾਰਨ ਕੀਤੀਆਂ ਹਨ।
ਕਰੀ ਸੁਨਾਵਨ ਸ਼ੁੱਧ ਉਚਾਰ,
ਸ਼ੁੱਧ ਉਚਾਰਨ ਕਰਕੇ ਭਾਈ ਗੋਪਾਲਾ ਜੀ ਨੇ ਮੰਨਣ ਦੀਆਂ 4 ਪੌੜੀਆਂ ਵੀ ਬੜੇ ਸ਼ੁੱਧ ਰੂਪ ਦੇ ਵਿੱਚ ਉਚਾਰਨ ਕੀਤੀਆਂ ਹਨ।
ਪੁਨੇ ਪਟ ਪਾ ਪੰਚ ਪਰਵਾਨ,
ਫਿਰ ਪੰਚ ਪਰਵਾਨ ਪੰਚ ਪ੍ਰਧਾਨ ਇਹ ਪੌੜੀ ਭਾਈ ਸਾਹਿਬ ਨੇ ਪੜ੍ਹੀ ਹੈ।
ਨਿਧਿਆਸਨ ਚੌਕੀਨ ਬਖਾਨ,
ਇਹਦੇ ਵਿੱਚ ਨਿਧਿਆਸਨ ਦਾ ਜ਼ਿਕਰ ਕੀਤਾ ਹੋਇਆ, ਇਹਦੇ ਵਿੱਚ ਨਿਧਿਆਸਨ ਦਾ ਜ਼ਿਕਰ ਹੈ।
ਤੂੰ ਸਦਾ ਸਲਾਮਤ ਨਿਰੰਕਾਰ,
ਫਿਰ ਅੱਗੇ ਪੜਿਆ ਤੂੰ ਸਦਾ ਸਲਾਮਤ ਨਿਰੰਕਾਰ ਇਹ ਬਚਨ ਉਚਾਰਿਆ, ਇਹ ਪੰਕਤੀ ਪੜੀ ਹੈ।
ਸਖਿਆਤ ਕਰ ਪੁਰ ਤੁਕ 4,
ਸਾਕਸ਼ਾਤ ਕਾਰ ਪਰ 4 ਵਾਰੀ ਇਹ ਪੰਕਤੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ।
ਪੱਠੀ ਅਸੰਕਨ ਪੌੜੀ, ਫੇਰ
ਫਿਰ ਅਸੰਖ ਵਾਲੀ ਪੌੜੀ ਉਹ ਮਹਾਰਾਜ ਜੀ ਦੇ ਸੇਵਕ ਭਾਈ ਗੋਪਾਲਾ ਜੀ ਨੇ ਪੜ੍ਹੀ ਹੈ।
ਸ਼ਕਤ ਸ਼ਾਂਤ ਕੀ ਪ੍ਰਥਮ ਸੁਹੇਰ,
ਜਿਹੜੀ ਪਹਿਲੀ ਪੌੜੀ ਹੈ ਨਾ ਅਸੰਖ ਵਾਲੀ, ਉਹਦੇ ਚ ਸਤੋ ਗੁਣੀ ਸ਼ਕਤੀ ਦਾ ਜ਼ਿਕਰ ਹੈ, ਉਹਦੇ ਚ ਸਤੋ ਗੁਣੀ ਪ੍ਰਕਿਰਤੀ ਦਾ ਜ਼ਿਕਰ ਹੈ।
ਬੌਰ ਤਾਮਸੀ ਸ਼ੁਕਤ ਬੰਦਖਾਨੀ,
ਫਿਰ ਜਿਹੜੀ ਦੂਜੀ ਪੌੜੀ ਆ ਸੰਖ ਮੂਰਖ ਅੰਧ ਘੋਰ, ਉਹਦੇ ਵਿੱਚ ਤਮੋ ਗੁਣੀ ਪ੍ਰਕਿਰਤੀ ਦਾ ਜ਼ਿਕਰ ਹੈ, ਉਹਦੇ ਚ ਤਾਮਸੀ ਸ਼ਕਤੀ ਦਾ ਜ਼ਿਕਰ ਹੈ।
ਕੋ ਅੰਤ ਨ ਕਿਨੋ ਜਾਨੀ,
ਫਿਰ ਕਹਿੰਦੇ ਜਿਸ ਦਾ ਅੰਤ ਕੋਈ ਨੀ ਜਾਣ ਸਕਦਾ ਉਹ ਅੰਤ ਵਾਲੀ ਪੌੜੀ ਉਚਾਰੀ।
4 ਪ੍ਰਕਾਰਨ ਬ੍ਰਹਮ ਸੁਗਿਆਨ,
4 ਪ੍ਰਕਾਰ ਦਾ ਜਿਹੜਾ ਬ੍ਰਹਮ ਗਿਆਨ ਹੈ ਉਹ ਉਚਾਰਨ ਕੀਤਾ ਹੈ।
ਸਕਲ ਸੁਨਾਵਨ ਕੀਨ ਬਖਾਨ,
ਇੱਦਾਂ ਸਾਰਾ ਜਪਜੀ ਸਾਹਿਬ ਦਾ ਪਾਠ ਭਾਈ ਸਾਹਿਬ ਜੀ ਉਚਾਰਨ ਕਰਦਿਆਂ ਕਰਦਿਆਂ ਸੁਣਾਉਂਦੇ ਚਲੇ ਜਾ ਰਹੇ ਨੇ।
ਹੁਣ ਬੇਅੰਤਤਾ ਕਹੀ ਬ੍ਰਹਮ ਕੀ,
ਫਿਰ ਬ੍ਰਹਮ ਦੀ ਬੇਅੰਤਤਾ ਆਈ ਕਿ ਕਿਤੇ ਹੀ ਤੇਰੇ ਰੂਪ ਨੇ, ਕਿਤਨੇ ਹੀ ਤੇਰੇ ਧੂਪ ਦੇਸ ਨੇ, ਏਦਾਂ ਉਹਦੇ ਵਿੱਚ ਬੇਅੰਤਤਾਈ ਦੀ ਜਿਹੜੀ ਪ੍ਰਮਾਤਮਾ ਦੀ ਵਡਿਆਈ ਹੈ ਉਹ ਕਹੀ ਹੈ।
ਸਕਲ ਸੁਨਾਵਨ ਕੀਨ ਬਖਾਨ,
ਸਾਰਾ ਬਖਿਆਨ ਸੁਣਾਇਆ ਹੈ ਪੜ੍ਹ ਕੇ।
ਹੁਣ ਬੇਅੰਤਤਾ ਕਹੀ ਬ੍ਰਹਮ ਕੀ,
ਫਿਰ ਬ੍ਰਹਮ ਦੀ ਬੇਅੰਤਤਾਈ ਕਹੀ ਹੈ।
ਜੀਵ ਈਸ਼ਿਕਤਾ ਕਰ ਸਮਕੀ,
ਕਹਿੰਦੇ ਫਿਰ ਜੀਵ ਤੇ ਈਸ਼ਵਰ ਦੀ ਇੱਕ ਸਮਤਾ ਦੀ ਜਿਹੜੀ ਬਿਰਤੀ ਹੈ ਉਹ ਕਹੀ ਹੈ।
ਸਨੈ ਸਨੈ ਸਭ ਕੀਨ ਸੰਭਾਰ, ਮਾਤਰਾ ਬਰਤ ਪਏ ਨਿਰਧਾਰ।
ਸਨੇ ਸਨੇ ਬੜਾ ਸੰਭਲ ਸੰਭਲ ਕੇ ਭਾਈ ਗੋਪਾਲਾ ਜੀ ਨੇ ਇੱਕ ਇੱਕ ਅੱਖਰ ਨੂੰ ਬੜਾ ਸੰਭਾਲ ਸੰਭਾਲ ਕੇ ਮਾਤਰਾਵਾਂ ਦੇ ਸਹਿਤ ਲਗ ਮਾਤਰਾਵਾਂ ਦੇ ਸਹਿਤ ਚੰਗੀ ਤਰ੍ਹਾਂ ਸ਼ੁੱਧ ਰੂਪ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਸੁਣਾਇਆ ਹੈ।
ਸੁਣ ਸਤਿਗੁਰ ਤਬ ਕੀਨ ਸੰਭਾਰ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਪਾਠ ਸੁਣ ਰਹੇ ਨੇ ਜਪਜੀ ਸਾਹਿਬ ਦਾ, ਤੇ ਜਪਜੀ ਸਾਹਿਬ ਦਾ ਪਾਠ ਸੁਣਦਿਆਂ ਸੁਣਦਿਆਂ ਮਹਾਰਾਜ 6ਵੇਂ ਪਾਤਸ਼ਾਹ ਆਪਣੇ ਮਨ ਚ ਵਿਚਾਰ ਕਰਦੇ ਨੇ।
ਸੁਣ ਸਤਿਗੁਰ ਤਬ ਹਿਰਦੇ ਵਿਚਾਰੀ, ਜਪ ਕੇ ਸਮ ਕਿਆ ਵਸਤ ਉਦਾਰੇ।
ਮਹਾਰਾਜ ਜੀ ਵਿਚਾਰ ਕਰਦੇ ਨੇ ਕਿ ਜਪਜੀ ਸਾਹਿਬ ਦੇ ਬਦਲੇ ਸੰਸਾਰ ਚ ਕਿਹੜੀ ਵਸਤੂ ਹੈ ਜਿਹੜੀ ਭੇਟ ਕਰੀਏ। ਜਪਜੀ ਦੀ ਕੋਈ ਭੇਟਾ ਹੈ? ਜਪਜੀ ਸਾਹਿਬ ਦੇ ਬਰਾਬਰ ਕੋਈ ਇਹੋ ਜਿਹੀ ਵਸਤ ਹੈ ਜਿਹੜੀ ਅਸੀਂ ਦੇ ਸਕੀਏ? ਇਹਦਾ ਮਹਾਰਾਜ ਜੀ ਵਿਚਾਰ ਕਰਦੇ ਨੇ
ਜੋ ਇਸ ਕੋ ਅਬਦੈ ਬੋਗ ਕਰੈ
ਉਹ ਵਸਤੂ ਜਿਹੜੀ ਅਸੀਂ ਜਪਜੀ ਸਾਹਿਬ ਦੇ ਬਦਲੇ ਭਾਈ ਗੋਪਾਲਾ ਜੀ ਨੂੰ ਦੇਈਏ ਕਿਉਂਕਿ ਬੜਾ ਪਿਆਰ ਨਾਲ ਇਹਨਾਂ ਨੇ ਪਾਠ ਕੀਤਾ ਮਨ ਚ ਕੋਈ ਫੁਰਨਾ ਵੀ ਨਹੀਂ ਫੁਰਨ ਦਿੱਤਾ ਸਾਰੀਆਂ ਵਾਸ਼ਨਾਵਾਂ ਮਾਰ ਕੇ ਸ਼ੁੱਧ ਪਾਠ ਸੁਣਾਇਆ ਜਪਜੀ ਸਾਹਿਬ ਦਾ ਤੇ ਅਸੀਂ ਇਹੋ ਜਿਹੀ ਕਿਹੜੀ ਵਸਤੂ ਹੈ ਜਿਹੜੀ ਭਾਈ ਗੋਪਾਲਾ ਜੀ ਨੂੰ ਦੇਈਏ
ਕੋਈ ਨਾ ਸਮਤਾ ਕਿਉਂ ਹੈ ਧਰੈ
ਸੰਸਾਰ ਵਿੱਚ ਤਾਂ ਸਾਨੂੰ ਇਹੋ ਜਿਹੀ ਕੋਈ ਵੀ ਵਸਤੂ ਨਜ਼ਰ ਨਹੀਂ ਆਉਂਦੀ ਜਿਹੜੀ ਜਪਜੀ ਸਾਹਿਬ ਦੀ ਬਰਾਬਰੀ ਕਰ ਸਕੇ ਜਪਜੀ ਸਾਹਿਬ ਦੀ ਸਮਤਾ ਕਰ ਸਕੇ
ਜੋ ਸਗਰੇ ਜਗ ਕੀ ਗੁਰ ਆਏ ਇਹਦੇ ਹੈ ਨਿਸ਼ਚੈ ਠਹਿਰਾਏ
ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਜਿਹੜੀ ਸਾਰੇ ਜਗਤ ਦੀ ਗੁਰਿਆਈ ਹੈ ਯਾਨੀ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਗੱਦੀ ਹੈ ਉਹੀ ਭਾਈ ਗੋਪਾਲੇ ਨੂੰ ਦੇ ਰਹੀ ਹੈ ਕਿਉਂਕਿ ਇਹਦੇ ਜਪਜੀ ਸਾਹਿਬ ਦੇ ਬਰਾਬਰ ਤਾਂ ਹੋਰ ਕੋਈ ਚੀਜ਼ ਹੀ ਨਹੀਂ ਜਿਹੜੀ ਦੇ ਸਕੀਏ ਸਭ ਤੋਂ ਕੀਮਤੀ ਵਸਤੂ ਇਸ ਮਾਤ ਲੋਕ ਦੀ ਧਰਤੀ ਤੇ ਕੀ ਤਿੰਨਾਂ ਲੋਕਾਂ ਵਿੱਚ ਸਭ ਤੋਂ ਕੀਮਤੀ ਵਸਤੂ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਉਹ ਅਸੀਂ ਜਪਜੀ ਸਾਹਿਬ ਦੀ ਭੇਟਾ ਕਰ ਦਈਏ
ਨਾਨਕ ਨਦਰੀ ਨਦਰ ਨਿਆਲ ਇਹ ਤੁਕ ਪਤੀ ਪ੍ਰੀਤ ਕੇ ਨਾਲ
ਸਤਿਗੁਰਾਂ ਨੇ ਇਹ ਨਿਸ਼ਚਾ ਕੀਤਾ ਤੇ ਉਧਰ ਭਾਈ ਗੋਪਾਲਾ ਜੀ ਨੇ ਪੰਗਤੀ ਪੜੀ ਨਾਨਕ ਨਦਰੀ ਨਦਰ ਨਿਹਾਲ ਇਹ ਪੰਗਤੀ ਭਾਈ ਗੋਪਾਲਾ ਜੀ ਨੇ ਜਿਸ ਵੇਲੇ ਬੜੇ ਪਿਆਰ ਨਾਲ ਪੜੀ
ਤਬ ਸਤਿਗੁਰ ਮਨਮੋਦੀ ਉਪਾਇਓ
ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋਏ ਬੜਾ ਚਾਓ ਮਹਾਰਾਜ ਜੀ ਦੇ ਮਨ ਚ ਕਿ ਗੱਦੀ ਦੇ ਦਈਏ ਭਾਈ ਗੋਪਾਲੇ ਨੂੰ ਗੁਰੂ ਨਾਨਕ ਦੀ ਗੱਦੀ ਭੇਟ ਕਰ ਦਈਏ
ਜਾਨੂ ਉੱਠ ਬੇਹੇਤ ਉਠਾਇਓ
ਮਹਾਰਾਜ ਜੀ ਨੇ ਆਪਣਾ ਗੋਡਾ ਨਾ ਉੱਠਣ ਵਾਸਤੇ ਵੀ ਗੱਦੀ ਤੋਂ ਉੱਠ ਖਲੋਈਏ ਉੱਠਣ ਵਾਸਤੇ ਮਹਾਰਾਜ ਜੀ ਨੇ ਆਪਣਾ ਥੋੜਾ ਜਿਹਾ ਗੋਡਾ ਹਿਲਾਇਆ ਤੇ ਗੋਡਾ ਉੱਚਾ ਕਰਕੇ ਉੱਠਣ ਲੱਗੇ
ਤਿਲਕ ਦੇਨ ਕੋ ਚਾਇਓ ਰਿਦੇ
ਮਨ ਚ ਸੋਚਿਆ ਕਿ ਭਾਈ ਗੋਪਾਲੇ ਨੂੰ ਗੁਰੂ ਨਾਨਕ ਦੀ ਗੱਦੀ ਦਾ ਤਿਲਕ ਦੇ ਦਈਏ ਇਹਦੇ ਮੱਥੇ ਦੇ ਉੱਤੇ ਗੁਰਿਆਈ ਦਾ ਤਿਲਕ ਲਾ ਦਈਏ ਤਿਲਕ ਦੇਣ ਵਾਸਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੋਂ ਉੱਠਣ ਲੱਗੇ
ਸਿੱਖ ਨੇ ਕਰਿਓ ਮਨੋਰਥ ਤਬੈ
ਸਤਿਗੁਰੂ ਜੀ ਉੱਠਣ ਲੱਗੇ ਉਧਰ ਭਾਈ ਗੋਪਾਲਾ ਜੀ ਨੇ ਮਨ ਚ ਮਨੋਰਥ ਕਰ ਲਿਆ ਮਨ ਦੇ ਵਿੱਚ ਕਾਮਨਾ ਕਰ ਲਈ
ਚਯੋ ਪੰਚਮ ਹੈ ਬੱਡ ਮੂਲ ਸੋ ਮੈਂ ਲਿਓ ਗੁਰੂ ਤੇ ਬੋਲ
ਮਨ ਦੇ ਵਿੱਚ ਫੁਰਨਾ ਕੀਤਾ ਵੀ ਉਹ ਜਿਹੜਾ ਪੰਜਵਾਂ ਘੋੜਾ ਗੁਰੂ ਸਾਹਿਬ ਨੇ ਰੱਖਿਆ ਨਾ ਬੜਾ ਕੀਮਤੀ ਉਹ ਮੈਂ ਸਤਿਗੁਰਾਂ ਕੋਲੋਂ ਮੰਗਾਂਗਾ ਜੇ ਸਤਿਗੁਰੂ ਕਹਿਣਗੇ ਵੀ ਮੰਗ ਕੀ ਚਾਹੀਦਾ ਜਦੋਂ ਇਹ ਪੰਗਤੀ ਉਧਰੋਂ ਸਤਿਗੁਰੂ ਜੀ ਗੱਦੀ ਦੇਣ ਨੂੰ ਤਿਆਰ ਹੋ ਰਹੇ ਨੇ ਸਾਰਾ ਕੁਝ ਹੀ ਦੇਣ ਨੂੰ ਤਿਆਰ ਹੋ ਗਏ ਨੇ ਪਰ ਫੁਰਨਾ ਮਨ ਦਾ ਕੀ ਵੇਲਾ ਹੈ ਕਿਹੜੇ ਵੇਲੇ ਨੇ ਕੀ ਫੁਰਨਾ ਕਰ ਲੈਣਾ ਕੀ ਸੰਕਲਪ ਕਰ ਲੈਣਾ ਕੋਈ ਪਤਾ ਨਹੀਂ ਮਨ ਦੇ ਵਿੱਚ ਫੁਰਨਾ ਆ ਗਿਆ ਉਹ ਜਿਹੜਾ ਪੰਜਵਾਂ ਘੋੜਾ ਚਾਰ ਤਾਂ ਵੰਡੇ ਗਏ ਨੇ ਇੱਕ ਰੱਖ ਲਿਆ ਸੀ ਸਤਿਗੁਰਾਂ ਨੇ ਉਹ ਜਿਹੜਾ ਪੰਜਵਾਂ ਘੋੜਾ ਬੜਾ ਕੀਮਤੀ ਸਤਿਗੁਰਾਂ ਰੱਖਿਆ ਉਹ ਘੋੜਾ ਮਹਾਰਾਜ ਜੀ ਕੋਲੋਂ ਚੜ੍ਹਨ ਵਾਸਤੇ ਮੈਂ ਮੰਗਾਂਗਾ
ਜੀਨ ਸਮੇਤ ਪਾਏ ਕਰ ਸੋ
ਕਿ ਸਤਿਗੁਰੂ ਜੀ ਉਹ ਘੋੜਾ ਕਾਠੀ ਦੇ ਸਮੇਤ ਕਾਠੀ ਪਾ ਕੇ ਮੈਨੂੰ ਦੇ ਦੇਣਾ
ਜਦੋਂ ਤੁਸੀਂ ਪਰ ਮਨ ਮੁਦੋ
ਉਹਦੇ ਤੇ ਮੈਂ ਸਵਾਰ ਹੋਵਾਂਗਾ ਤੇ ਮੇਰਾ ਮਨ ਖੁਸ਼ ਹੋਵੇਗਾ
ਅਸ ਅਸੋ ਪਰ ਹੋ ਮਨ ਅਸਵਾਰ
ਐਸੇ ਘੋੜੇ ਪਰ ਅਸਵਾਰ ਹੋਣਾ
ਪਾਏ ਪ੍ਰਿਥੀ ਪਰ ਸੁਰਗ ਬਾਰ
ਧਰਤੀ ਉੱਤੇ ਸੁਰਗਾਂ ਦਾ ਆਨੰਦ ਪਾਉਣ ਦੇ ਬਰਾਬਰ ਹੈ ਇਹੋ ਜਿਹੇ ਘੋੜੇ ਤੇ ਸਵਾਰ ਹੋਣਾ ਉਹ ਤਾਂ ਮਾਨੋ ਜਿਵੇਂ ਧਰਤੀ ਧਰਤੀ ਦੇ ਉੱਤੇ ਸਵਰਗਾਂ ਦਾ ਆਨੰਦ ਪ੍ਰਾਪਤ ਹੋਣ ਵਾਲੀ ਗੱਲ ਹੈ
ਜਿਸ ਕੋ ਦੇਖ ਸੁਹਾਵਤ ਨੈਣ
ਕਹਿੰਦੇ ਜਿਹਨੂੰ ਵੇਖ ਕੇ ਅੱਖਾਂ ਨੂੰ ਠੰਡ ਪੈ ਜਾਂਦੀ ਏਡਾ ਕੀਮਤੀ ਘੋੜਾ ਹੈ ਕਿ ਜਿਹਨੂੰ ਵੇਖ ਕੇ ਹਿਰਦੇ ਚ ਆਨੰਦ ਵਰਤ ਜਾਂਦਾ ਕਲੇਜੇ ਚ ਠੰਡ ਪੈ ਜਾਂਦੀ ਹੈ
ਸੋ ਮੋਕੋ ਗੁਰ ਕਰੈ ਦੇਣ
ਉਹ ਸਤਿਗੁਰੂ ਜੀ ਉਹ ਘੋੜਾ ਮੈਨੂੰ ਦੇ ਦੇਣ
ਮੁਖ ਮੰਗਿਓ ਦੈ ਕੈ ਲੀਨ
ਸਤਿਗੁਰਾਂ ਨੇ ਕਿਹਾ ਕਿ ਜੋ ਮੂੰਹ ਤੋਂ ਮੰਗੋਗੇ ਉਹ ਦਿਆਂਗੇ ਜੋ ਮੂੰਹ ਤੋਂ ਕਹੋਗੇ ਉਹ ਦਿਆਂਗੇ ਇਹ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ
ਇਹ ਮਨੋਰਥ ਕੋ ਮਨ ਕੀਨ
ਇਹਦਾ ਭਾਈ ਗੋਪਾਲੇ ਨੇ ਮਨ ਚ ਮਨੋਰਥ ਕਰ ਲਿਆ ਮਨ ਦੇ ਵਿੱਚ ਆਹ ਸੰਕਲਪ ਭਾਈ ਗੋਪਾਲੇ ਦੇ ਚੱਲ ਪਿਆ
ਜਬੈ ਪਿਖਿਓ ਗੁਰ ਚਰਨੀ ਉਠਾਇਓ ਪ੍ਰਭ ਮਾਇਆ ਨੇ ਸਭ ਵਿੱਚ ਲਾਇਓ
ਕਹਿੰਦੇ ਜਦੋਂ ਭਾਈ ਗੋਪਾਲੇ ਨੇ ਵੇਖਿਆ ਨਾ ਵੀ ਸਤਿਗੁਰਾਂ ਨੇ ਚਰਨ ਚੁੱਕਿਆ ਹੁਣ ਸਤਿਗੁਰਾਂ ਤੇ ਚਰਨ ਚੁੱਕਿਆ ਸੀ ਗੱਦੀ ਤੋਂ ਉੱਠਣ ਵਾਸਤੇ ਵੀ ਗੱਦੀ ਦੇ ਦਈਏ ਭਾਈ ਗੋਪਾਲੇ ਨੂੰ ਹੁਣ ਜਦੋਂ ਭਾਈ ਗੋਪਾਲੇ ਨੇ ਵੇਖਿਆ ਵੀ ਸਤਿਗੁਰੂ ਤਾਂ ਉੱਠਣ ਲੱਗੇ ਨੇ ਗੱਦੀ ਤੋਂ ਸਤਿਗੁਰਾਂ ਦੇ ਜਦੋਂ ਚਰਨ ਉਠਾਇਆ ਗੱਦੀ ਤੋਂ ਵੇਖ, ਉਦੋਂ ਪ੍ਰਭੂ ਦੀ ਮਾਇਆ ਵਰਤ ਗਈ, ਪਰਮੇਸ਼ਰ ਦੀ ਮਾਇਆ ਨੇ ਮਨ ਵਿਚਲਿਤ ਕਰ ਦਿੱਤਾ ਭਾਈ ਗੋਪਾਲਾ ਜੀ ਦਾ।
ਸਮਝਿਓ ਹਿਰਦੈ ਗੁਰੂ ਅਬ ਚੱਲਣਾ,
ਮਨ ਚ ਇਹ ਸਮਝ ਗਏ ਭਾਈ ਗੋਪਾਲਾ ਜੀ ਵੀ ਸਤਿਗੁਰੂ ਤਾਂ ਉੱਠ ਕੇ ਚੱਲੇ ਨੇ, ਮੈਨੂੰ ਘੋੜਾ ਕੌਣ ਦੇਗਾ। ਉਹ ਸੰਕਲਪ ਵੇਖੋ, ਪ੍ਰਭੂ ਦੀ ਮਾਇਆ ਵਰਤ ਗਈ, ਸਤਿਗੁਰੂ ਗੱਦੀ ਦੇਣ ਨੂੰ ਉੱਠਣ ਲੱਗੇ ਸੀ, ਭਾਈ ਗੋਪਾਲੇ ਦੇ ਮਨ ਦੇ ਵਿੱਚ ਵਿਚਲਿਤ ਪੁਣਾ ਆ ਗਿਆ ਕਿ ਸਤਿਗੁਰੂ ਜੀ ਤਾਂ ਉੱਠ ਕੇ ਚੱਲੇ ਹਨ।
ਸੁਣੈ ਸਲੋਕ ਨਾ ਸਭ ਫਲ ਫਲੈ,
ਲੱਗਦਾ ਵੀ ਸਤਿਗੁਰੂ ਜੀ ਸਲੋਕ ਨਹੀਂ ਸੁਣਨ ਲੱਗੇ, ਜਿਹੜਾ ਅੰਤਲਾ ਸਲੋਕ ਰਹਿ ਗਿਆ ਸੀ ਪਵਨ ਗੁਰੂ ਪਾਣੀ ਪਿਤਾ, ਵੀ ਲੱਗਦਾ ਸਲੋਕ ਸੁਣਨ ਤੋਂ ਪਹਿਲਾਂ ਹੀ ਚੱਲੇ ਜਾਣਗੇ।
ਵਿਫਲ ਮਨੋਰਥ ਹੋਵਤ ਦੀਖਾ,
ਮੇਰਾ ਤਾਂ ਮਨ ਦਾ ਮਨੋਰਥ ਹੀ ਵਿਫਲ ਜਾਂਦਾ ਜਾ ਰਿਹਾ, ਵੀ ਲੱਗਦਾ ਵੀ ਸਾਰਾ ਪਾਠ ਸੁਣਾਇਆ ਹੁਣ ਫਲ ਲੈਣ ਦਾ ਸਮਾਂ ਆਇਆ, ਤੇ ਸਤਿਗੁਰੂ ਉੱਠ ਕੇ ਚੱਲੇ ਨੇ, ਫਲ ਕਿਹਦੇ ਕੋਲੋਂ ਮੰਗਾਂਗਾ, ਕਿਹਨੂੰ ਕਹਾਂਗਾ ਮਹਾਰਾਜ ਜੀ ਘੋੜਾ ਮੈਨੂੰ ਦੇ ਦਿਓ। ਕਹਿੰਦੇ ਲੱਗਦਾ ਮੇਰੇ ਮਨ ਦਾ ਮਨੋਰਥ ਵਿਫਲ ਹੁੰਦਾ ਜਾ ਰਿਹਾ।
ਰਿਓ ਛੂਚ ਮੈਂ ਪ੍ਰਥਮ ਸਰੀਖਾ,
ਮੈਂ ਤਾਂ ਪਹਿਲਾਂ ਵਾਂਗਰ ਫਿਰ ਖਾਲੀ ਦਾ ਖਾਲੀ ਰਹਿ ਜਾਂਗਾ, ਜਿਵੇਂ ਜਪਜੀ ਸਾਹਿਬ ਸੁਣਾਉਣ ਤੋਂ ਪਹਿਲਾਂ ਸੀ ਉਸੇ ਤਰ੍ਹਾਂ ਬਾਅਦ ਵੀ ਉਸੇ ਤਰ੍ਹਾਂ ਹੀ ਰਹਾਂਗਾ।
ਲੱਖ ਔਰ ਕੀ ਗੋਰੇ ਅੰਤਰ ਜਾਮੀ, ਬੋਲੇ ਕਹਾ ਕੀਨ ਤੈ ਕਾਮੀ।
ਆਖੋ ਸਤਨਾਮ ਸਿੰਘ
ਸ੍ਰੀ ਵਾਹਿਗੁਰੂ।
ਉੱਠਦੇ ਉੱਠਦੇ ਸਤਿਗੁਰੂ ਜੀ ਫੇਰ ਗੱਦੀ ਤੇ ਬਹਿ ਗਏ ਤਖ਼ਤ ਤੇ। ਸਲੋਕ ਸੁਣਦਿਆਂ ਮਹਾਰਾਜ ਜੀ ਕਹਿੰਦੇ, ਓ ਭਾਈ ਸਿੱਖਾ ਕੀ ਕੰਮ ਕੀਤਾ ਤੈ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕਹਿ ਦੋ, ਸਿੱਖਾ ਆ ਕਿਸ ਤਰ੍ਹਾਂ ਦੀ ਕਾਮਨਾ ਕੀਤੀ ਹੈ।
ਬਿਨਾ ਮਨੋਰਥ ਜਪ ਜੀ ਸਾਰੋ, ਪੂਰਬ ਸਮਝੇ ਸਕਲੇ ਉਚਾਰੋ।
ਕਹਿੰਦੇ ਬਿਨਾ ਮਨੋਰਥ ਤੋਂ ਸਾਰਾ ਪਾਠ ਸੁਣਾਇਆ ਜਪਜੀ ਸਾਹਿਬ ਦਾ, ਜੇ ਅਖੀਰਲਾ ਸਲੋਕ ਇਹ ਵੀ ਮਨ ਚ ਬਿਨਾ ਮਨੋਰਥ ਕੀਤਿਆਂ ਉਸੇ ਤਰ੍ਹਾਂ ਸੁਣਾਉਂਦੇ ਜਿਵੇਂ ਪਹਿਲਾਂ ਸੁਣਾਇਆ।
ਸ੍ਰੀ ਨਾਨਕ ਗਾਦੀ ਵੱਡੇ ਆਏ, ਸਗਰੇ ਜਗ ਕੀ ਬਰ ਗੁਰੇ ਆਏ।
ਅਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਜਿਹੜੀ ਬੜੀ ਵੱਡੀ ਹੈ, ਜਿਹਦੇ ਬਰਾਬਰ ਦੁਨੀਆ ਚ ਹੋਰ ਕੋਈ ਪਰਲੋਕ ਲੋਕ ਚ ਕੋਈ ਵਸਤੂ ਕੋਈ ਨਹੀਂ, ਸਾਰੇ ਜਗਤ ਦੀ ਜਿਹੜੀ ਸ੍ਰੇਸ਼ਟ ਗੁਰਿਆਈ ਹੈ।
ਸੋ ਹਮ ਦੀਨ ਉੱਠਤੇ ਸ ਸਮੇ,
ਉਹ ਗੁਰਿਆਈ ਦੇਣ ਵਾਸਤੇ ਅਸੀਂ ਉੱਠਣ ਲੱਗੇ ਸੀ, ਤੇ ਤੂੰ ਹੋਰ ਹੀ ਸੰਕਲਪ ਕਰ ਲਿਆ। ਅਸੀਂ ਤਾਂ ਤੈਨੂੰ ਗੁਰਿਆਈ ਦੇਣ ਵਾਸਤੇ ਉੱਠਣ ਲੱਗੇ ਸੀ, ਤੇ ਤੈਂ ਆਪਣੇ ਮਨ ਚ ਹੋਰ ਹੀ ਸੰਕਲਪ ਕਰ ਲਿਆ।
ਇਸਕੇ ਅਗਰ ਤ੍ਰਿਲੋਕੀ ਨਵੇਂ,
ਉਹ ਗੱਦੀ ਦੇਣ ਲੱਗੇ ਸੀ ਸਿੱਖਾ ਤੈਨੂੰ, ਜਿਹਦੇ ਅੱਗੇ ਤਿੰਨੇ ਲੋਕ ਆ ਕੇ ਨਿਵਦੇ ਨੇ, ਤ੍ਰਿਲੋਕੀ ਜਿਹਦੇ ਅੱਗੇ ਆ ਕੇ ਝੁਕਦੀ ਹੈ, ਤ੍ਰਿਲੋਕੀ ਜਿਸ ਅੱਗੇ ਆ ਕੇ ਨਿਵਦੀ ਹੈ।
ਕਹਾਂ ਕਰੈ ਬਸ ਤੋਹੇ ਨਾ ਕੋਈ,
ਪਰ ਕੀ ਕਰ ਸਕਦਾ ਤੇਰੇ ਵੀ ਬਸ ਕੋਈ ਨੀ, ਇਹ ਪਰਮੇਸ਼ਰ ਦੀ ਮਾਇਆ ਹੀ ਐਸੀ, ਤੇਰੇ ਵੀ ਥੋੜੀ ਕੋਈ ਵਸ ਹੈ। ਮਹਾਰਾਜ ਜੀ ਕਹਿੰਦੇ ਤੂੰ ਵੀ ਕੀ ਕਰਦਾ, ਤੇਰੇ ਵੀ ਕੋਈ ਵਸ ਨਹੀਂ ਹੈ।
ਯਹਾਂ ਉਚਿਤ ਹੋਏ ਪਹੁੰਚੈ ਸੋਈ,
ਕਿਉਂਕਿ ਇਹ ਗੱਦੀ ਤਾਂ ਉੱਥੇ ਹੀ ਪਹੁੰਚਣੀ ਹੈ ਨਾ ਜਿੱਥੇ ਉਚਿਤ ਹੈ ਪਹੁੰਚਣ ਵਾਸਤੇ, ਇਹ ਤਾਂ ਉੱਥੇ ਜਾਣੀ। ਤਾਂ ਧੋਰ ਦਰਗਾਹ ਦੇ ਲੇਖ ਨੇ, ਤੇਰੇ ਲੇਖਾਂ ਚ ਨਹੀਂ ਸੀ ਲਿਖੀ ਹੋਈ, ਤੇਰੇ ਵੀ ਕੋਈ ਵਸ ਨਹੀਂ, ਇਹ ਤਾਂ ਉੱਥੇ ਪਹੁੰਚਣੀ ਹੈ ਜਿਹਦੇ ਭਾਗਾਂ ਵਿੱਚ ਹੈ।
ਅਬ ਵੀ ਧਨ ਜਨਮ ਤੋਂ ਭਇਓ,
ਪਰ ਫਿਰ ਵੀ ਸਿੱਖਾ ਹੁਣ ਵੀ ਤੇਰਾ ਜਨਮ ਧਨ ਹੈ, ਹੁਣ ਵੀ ਤੈਨੂੰ ਕੁਝ ਘੱਟ ਨਹੀਂ ਮਿਲਿਆ। ਕਹਿੰਦੇ ਸਿੱਖਾ ਹੁਣ ਵੀ ਤੇਰਾ ਜਨਮ ਧਨ ਹੈ।
ਜਨਮ ਮਰਨ ਦੁੱਖ ਸਭ ਮਿਟ ਗਏ,
ਜਾ ਸਿੱਖਾ ਤੇਰਾ ਜਨਮ ਮਰਨ ਕੱਟਿਆ, ਸਿੱਖਾ ਤੇਰਾ ਜਨਮ ਮਰਨ ਕੱਟਿਆ ਗਿਆ, ਤੇਰਾ ਜਨਮ ਮਰਨ ਨਿਵਿਰਤ ਹੋ ਗਿਆ, ਹੁਣ ਤੈਨੂੰ ਸੰਸਾਰ ਦੇ ਵਿੱਚ ਭਾਵ ਸਾਗਰ ਚ ਦੁਬਾਰਾ ਜੰਮਣ ਮਰਨ ਦੇ ਗੇੜੇ ਚ ਨਹੀਂ ਪੈਣਾ ਪਵੇਗਾ।
ਕਰਿਓ ਮਨੋਰਥ ਜੋ ਜਬ ਜੈਸੇ,
ਜਿਹੜਾ ਹੁਣ ਤੂੰ ਆਪਣੇ ਮਨ ਚ ਮਨੋਰਥ ਕੀਤਾ ਹੈ।
ਸੋਲੀ ਜੈ ਨੈ ਬਿਲਮੋ ਜੈਸੇ,
ਹੁਣ ਦੇਰੀ ਨੀ ਕਰੋ, ਛੇਤੀ ਉਹ ਮਨੋਰਥ ਤੁਹਾਡਾ ਪੂਰਾ ਹੋਵੇਗਾ।
ਕਹਿ ਕਰ ਸੋ ਘੋੜਾ ਮੰਗਵਾਇਓ,
ਇਹ ਕਹਿ ਕੇ ਸਤਿਗੁਰ ਆਖਿਆ ਲਿਆਓ ਭਾਈ ਘੋੜੇ ਤੇ ਕਾਠੀ ਪਾ ਕੇ ਲਿਆਓ, ਜਿਹੜਾ ਉਹ ਪੰਜਵਾਂ ਘੋੜਾ ਬੱਧਾ ਉਹਦੇ ਤੇ ਵਧੀਆ ਕਾਠੀ ਸੋਨੇ ਦੀ ਜੜੀ ਹੋਈ, ਉਹ ਘੋੜੇ ਤੇ ਪਾ ਕੇ ਲਿਆਓ।
ਜਿਸ ਪਰ ਦੀਨ ਸੁਹਾਇਓ,
ਕਹਿੰਦੇ ਉਹਦੇ ਤੇ ਬੜੀ ਸੋਹਣੀ ਕਾਠੀ ਪਾਈ ਹੈ।
ਸਵਾ ਲੱਖ ਕੀ ਕੀਮਤ ਜਾਏ, ਹੋਏ ਪ੍ਰਸੰਨ ਬਖਸ਼ਤ ਭੇ ਤਾਈ।
ਸਵਾ ਲੱਖ ਰੁਪਏ ਦੀ ਕਾਠੀ ਸੀ ਉਹ ਕੀਮਤ ਦੀ, ਲੱਖ ਰੁਪਏ ਦਾ ਘੋੜਾ, ਸਵਾ ਲੱਖ ਦੀ ਕਾਠੀ ਉਹਦੇ ਤੇ ਪਾ ਕੇ, ਸਵਾ ਦੋ ਲੱਖ ਦੀ ਲਾਗਤ ਉਸ ਸਮੇਂ ਲੱਗੀ, ਤੇ ਮਹਾਰਾਜ ਜੀ ਨੇ ਉਹ ਘੋੜਾ ਮੰਗਵਾ ਕੇ ਭਾਈ ਗੋਪਾਲਾ ਜੀ ਨੂੰ ਦਿੱਤਾ।
ਬਸਤਰ ਬਿਭੂਖਣ ਧਨ ਕੁਛ ਔਰ।
ਫਿਰ ਬਸਤਰ ਦਿੱਤੇ, ਗਹਿਣੇ ਦਿੱਤੇ, ਕਿਉਂਕਿ ਬਾਣੀ ਸੁਣਾਈ ਹੈ ਨਾ ਜਪਜੀ ਸਾਹਿਬ ਦੀ। ਹੋਰ ਤਾਂ ਕੋਈ ਕਹਿੰਦੇ ਦੇਣੀ ਤਾਂ ਗੱਦੀ ਸੀ, ਪਰ ਮਨੋਰਥ ਕਰ ਲਿਆ, ਇਸ ਕਰਕੇ ਉਹ ਸਾਰੀਆਂ ਵਸਤੂਆਂ ਦੇ ਰਹੇ, ਮਰਿਆਦਾ ਚਲਾ ਰਹੇ ਨੇ ਆਉਣ ਵਾਲੇ ਸਮੇਂ ਵਾਸਤੇ।
ਦੇਤ ਭਏ ਸੋਢੀ ਸਿਰ ਮੋਰ,
ਸੋਢੀ ਸਿਰ ਮੋਰ। ਸਤਿਗੁਰਾਂ ਨੇ ਇੰਨੀਆਂ ਇਹ ਕੀਮਤੀ ਵਸਤੂਆਂ ਭਾਈ ਗੋਪਾਲੇ ਨੂੰ ਦਿੱਤੀਆਂ।
ਲੈ ਗੋਪਾਲੇ ਆਨੰਦ ਉਪਾਇਓ,
ਭਾਈ ਗੋਪਾਲਾ ਜੀ ਇਹ ਵਸਤੂਆਂ ਪ੍ਰਾਪਤ ਕਰਕੇ ਬੜੇ ਆਨੰਦਿਤ ਹੋਏ।
ਸ੍ਰੀ ਗੁਰ ਤੇ ਸੁਣ ਕਰ ਪਛਤਾਇਓ,
ਔਰ ਜਿਹੜੇ ਵਚਨ ਗੁਰੂ ਸਾਹਿਬ ਨੇ ਕਹੇ ਸੀ ਵੀ ਅਸੀਂ ਗੱਦੀ ਦੇਣ ਲੱਗੇ ਸੀ, ਸੁਣ ਕੇ ਪਛਤਾਵਾ ਵੀ ਕੀਤਾ ਵੀ ਮੈਂ ਮਨੋਰਥ ਕਾਹਨੂੰ ਕਰਨਾ ਸੀ, ਮੈਂ ਸੰਕਲਪ ਕਾਹਨੂੰ ਕਰਨਾ ਸੀ।
ਮਾਤਰਾ ਵਰਣ ਸੰਭਾਲੇ ਸਾਰੇ,
ਇਹਦਾ ਮਾਤਰਾ ਵਰਣ ਸਾਰੇ ਸੰਭਾਲ ਕੇ,
ਸ੍ਰੀ ਗੁਰੂ ਬਾਣੀ ਸਿੱਖ ਉਚਾਰੇ,
ਗੁਰੂ ਕੇ ਸਿੱਖ ਏਦਾਂ ਪਾਠ ਕਰਿਆ ਕਰਨ। ਭਾਈ ਸੰਤੋਖ ਸਿੰਘ ਜੀ ਉਦਾਹਰਣ ਦੇ ਕੇ ਸਾਰੀ ਕਥਾ ਸੁਣਾ ਕੇ ਹੁਕਮ ਕਰ ਰਹੇ ਨੇ ਕਿ ਇਸ ਤਰੀਕੇ ਨਾਲ ਗੁਰਬਾਣੀ ਨੂੰ ਮਾਤਰਾਵਾਂ ਅਲੱਗ ਮਾਤਰਾਵਾਂ ਸੋਧ ਕੇ ਭਲੀ ਪ੍ਰਕਾਰ ਨਾਲ ਜੈਸੇ ਲਿਖਿਆ ਹੈ ਤੈਸੇ ਪੜ੍ਹਨਾ ਹੈ।
ਮਹਾਮਾਤਮ ਕਰ ਬਿਕਰਾਇਓ, ਨੈ ਤ੍ਰਿਲੋਕ ਮੈਂ ਸਭ ਕੁਛ ਪਾਇਓ।
ਕਹਿੰਦੇ ਜਿਹੜਾ ਇਸ ਢੰਗ ਨਾਲ ਪੜ੍ਹਦਾ ਉਹਦਾ ਕਿੱਡਾ ਮਹਾਤਮ ਸਤਿਗੁਰਾਂ ਨੇ ਪ੍ਰਗਟ ਕਰਕੇ ਵਿਖਾਇਆ ਹੈ ਕਿ ਤਿੰਨਾਂ ਲੋਕਾਂ ਵਿੱਚ ਉਹਦੇ ਬਦਲੇ ਕੋਈ ਭੇਟਾ ਹੀ ਨਹੀਂ ਵੇਖੀ, ਆਖਿਆ ਗੱਦੀ ਦੇ ਦਈਏ। ਏਡਾ ਵੱਡਾ ਮਹਾਤਮ ਪ੍ਰਗਟ ਕਰਕੇ ਵਿਖਾਇਆ ਹੈ।
ਹਿਮ ਸਤਿਗੁਰ ਬੋਕਰੇ ਬਿਲਾਸਾ,
ਇਹਦਾ ਸਤਿਗੁਰਾਂ ਬੜੇ ਕੌਤਕ ਵਰਤਾਏ।
ਕਨੇ ਸੁਪਟ ਰੱਖੇ ਨਿਜ ਪਾਸਾ,
ਬਹੁਤ ਸਾਰੇ ਸੁਪਟ ਸੂਰਮੇ ਮਹਾਰਾਜ ਜੀ ਕੋਲ ਰੱਖਦੇ ਨੇ।
ਸੁਰੰਗ ਵਿਕਣ ਆਵੇ ਸੋਲੇਤ,
ਬੜੇ ਬੜੇ ਕੀਮਤੀ ਘੋੜੇ ਵਿਕਣ ਆਉਂਦੇ, ਸੁਦਾਗਰ ਲੈ ਕੇ ਆਉਂਦੇ, ਮਹਾਰਾਜ ਜੀ ਖਰੀਦ ਲੈਂਦੇ ਨੇ।
ਸੈਨਾ ਮੈਂ ਵਰਤਾਏ ਸੁਦੇਤ,
ਘੋੜੇ ਮਹਾਰਾਜ ਜੀ ਆਪਣੀਆਂ ਫੌਜਾਂ ਚ ਵਰਤਾ ਦਿੰਦੇ ਹਨ। ਇਸ ਪ੍ਰਕਾਰ ਨਾਲ ਸ੍ਰੀ ਹਰਗੋਬਿੰਦਪੁਰਾ ਨਗਰ ਸਤਿਗੁਰੂ ਜੀ ਵਸਾ ਰਹੇ ਨੇ, ਔਰ ਇੱਥੇ ਮਹਾਰਾਜ ਜੀ ਨੇ ਜੋ ਚੋਜ ਕੀਤੇ ਹਨ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।